साहिब जियो तुमरे गुण क्या कहा मेरे सतगुरा जब गुर बोला है तब विषम होए जाए हम जैसे अपराधी अवर कोई राखे जैसे हम सतगुर राख लिए छड़ाए हम जैसे अपराधी अवर कोई राखे जैसे हम सतगुर राख लिए छड़ाए तू गुर पिता तू है गुर माता तू गुर बंद मेरा सखा सखाए दंडौत बंदन अनिक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर खालसा जी दे सिरजना दिवस नूं समर्पित नगर कीर्तन तो पहला जो विशेष गुरमत दीवान सजाए जांदे हन आप जी रोजाना इन्हां दीवाना दी हाजरी भर रहे हो सन्मान योग गुरु रामदास जी दे कीर्तनिये भाई हरप्रीत सिंह जी सतगुरां जी दे इस अस्थान दे कीर्तनिये गुणी कीर्तनिये भाई जगमोहन सिंह जी और हुणे ही सन्मान योग भाई साहिब भाई हरजिंदर सिंह जी श्रीनगर वाले ओ आप जी नाल गुरमत विचारां भी और कीर्तन भी सरवण करा के गए भाई साहब बहुत कुछ शब्द कह गए मेरे लिए बस मैं इको गल जेन च रख के तुरना वा जिंदगी तिलकणबाजी है इथे किसे सवास दा कोई पता नहीं एक निक्की जी भुल सब कुछ मिट्टी करा देंदी है कुरिये कुरिये वैद्या तल गाड़ा महरेर वेखे चिट्टर थीम दे जाम किसंदो पेर एक पैर तिलक जाए ते सब कुछ चिकड़ हो जांदा है हां संगत अरदास करे ते डोलन तो बचा लेंदी है मैनू याद है जदों सतगुरु गुरु तेग बहादुर साहिब जी दा सीस आया ਤੇ ਇਸ ਵਰੇ ਭਾਈ ਸਾਹਿਬ ਮੇਰੇ ਨਾਲ ਸਨ ਜੀ। ਅਸੀਂ ਆਨੰਦਪੁਰ ਸਾਹਿਬ ਜਿਸ ਦਿਨ ਸੀਸ ਦਾ ਸੰਸਕਾਰ ਹੋਇਆ, ਸੀਸਗੰਜ ਸਾਹਿਬ ਮੈਂ ਕਥਾ ਕਰ ਰਿਹਾ ਸੀ ਸ਼ਹੀਦੀ ਦਿਹਾੜੇ, ਅੰਦਰੋਂ ਇਕ ਆਵਾਜ਼ ਆਈ, ਦੁਨੀਆਂ ਚ ਇਕੋ ਇਕ ਮਿਸਾਲ ਹੈ ਕਿ ਮੇਰੇ ਪੈਗੰਬਰ ਦੇ ਇਕ ਸਰੀਰ ਦੇ ਦੋ ਸੰਸਕਾਰ ਕੀਤੇ ਗਏ ਆ, ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਤੇ ਸੀਸ ਦਾ ਸੰਸਕਾਰ 6-7 ਦਿਨ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀਸਗੰਜ ਕੀਤਾ ਗਿਆ। ਜਿਹੜੇ ਗੁਰਮੁਖ ਸੀਸਗੰਜ ਗਏ ਹੋਣਗੇ, ਉਹ ਥੜਾ ਉਹੀ ਹੈ ਜਿੱਥੇ ਪ੍ਰਕਾਸ਼ ਹੋਇਆ, ਉਹੀ ਥੜੇ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕਾਰ ਕੀਤਾ ਪਿਤਾ ਗੁਰਦੇਵ ਦਾ। ਸਾਰਾ ਪਰਿਵਾਰ ਆਇਆ, ਮਾਤਾ ਨਾਨਕੀ ਜੀ ਆਏ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਸਤਿਗੁਰੂ ਜੀ ਆਪ ਆਏ, ਗੁਰੂ ਗੋਬਿੰਦ ਸਿੰਘ ਜੀ। ਜਿਸ ਵਕਤ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਦਾ ਸੀਸ ਦੇਖਿਆ, ਜਿਹੜੇ ਸ਼ਬਦ ਉਹਨਾਂ ਕਹੇ ਉਹ ਸੱਚੀ ਮੁੱਚੀ ਸੁਣਨ ਵਾਲੇ ਨੇ, ਮੱਥਾ ਟੇਕ ਕੇ ਸੀਸ ਨੂੰ ਕਿਹਾ, ਸਤਿਗੁਰੂ ਜੀ ਤੁਹਾਡੀ ਨਿਭ ਗਈ ਹੈ, ਮਿਹਰ ਕਰਿਓ ਗੁਜਰੀ ਦੀ ਵੀ ਨਿਭ ਜਾਏ। ਮੈਂ ਕਈ ਵਾਰੀ ਕਹਿੰਦਾ ਸਾਖੀ ਖੰਡਨ ਨਾ ਕਰੋ, ਜਿਹੜੀ ਗੱਲ ਗੁਰਬਾਣੀ ਚ ਸਮਝ ਨਹੀਂ ਪੈਂਦੀ ਆਪਣੀ ਬੁੱਧੀ ਨਾਲ ਉਹਦੀ ਚੀਰ ਫੜ ਨਾ ਕਰੋ, ਗੁਰੂ ਅੱਗੇ ਅਰਦਾਸ ਕਰੋ ਸਾਨੂੰ ਬੰਦਗੀ ਦੇ ਉਹਦੀ ਸਮਝ ਪੈ ਜਾਏ। ਇਕ ਗੱਲ ਹੋਰ ਸਾਖੀ ਹੈ, ਗੁਰੂ ਅੰਗਦ ਸਾਹਿਬ ਜੀ ਨੂੰ ਬੜੀ ਕਮਾਲ ਦੀ ਗੱਲ, ਜਦੋਂ ਪੁੱਛਿਆ ਨਾ ਰਾਤ ਕਿੰਨੀ ਲੰਘੀ, ਬਾਬਾ ਬੁੱਢਾ ਸਾਹਿਬ ਜੀ ਵੀ ਦੱਸਿਆ ਤੇ ਬਾਬਾ ਲਹਿਣਾ ਸਾਹਿਬ ਜੀ ਨੇ ਇਕੋ ਗੱਲ ਕਹੀ, ਜਿੰਨੀ ਤੁਸੀਂ ਗੁਜ਼ਾਰੀ ਤੁਹਾਡੀ ਰਜ਼ਾ ਵਿਚ ਨਿਕਲ ਗਈ, ਜਿੰਨੀ ਰਹਿ ਗਈ ਬਾਕੀ ਤੁਹਾਡੇ ਭਾਣੇ ਚ ਨਿਕਲ ਜੇ, ਗੁਰਮੁਖੋ ਆਪਣਾ ਦਾਅਵਾ ਹੀ ਕੋਈ ਨਹੀਂ ਕੀਤਾ। ਇਹ ਸਾਖੀ ਭਾਵੇਂ ਛੋਟੀ ਹੈ, ਤੁਹਾਡੀ ਰਜ਼ਾ ਤੁਹਾਡੇ ਭਾਣੇ ਚ ਨਿਕਲ ਗਈ, ਇਹ ਸਤਿਗੁਰੂ ਸਾਡੇ ਸਭ ਤੇ ਕਿਰਪਾ ਕਰੇ। ਇਕ ਇਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਸਰਮਾਇਆ ਹੈ। ਆਓ ਜੀ, ਕੱਲ ਜੋ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਮੇਰੀ ਇੱਛਾ ਸੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨਾਂ ਤੋਂ ਪਹਿਲਾਂ, ਕਿਉਂਕਿ ਅੱਜ ਜਿਹੜੇ ਸਿਧਾਂਤਕ ਹਮਲੇ ਹੁੰਦੇ ਨੇ ਉਨ੍ਹਾਂ ਵੱਲ ਬਿਲਕੁਲ ਘੱਟ ਧਿਆਨ ਹੁੰਦਾ ਹੈ, ਸਭ ਤੋਂ ਵੱਧ ਡੇਰਾਵਾਦ ਪੰਜਾਬ ਵਿਚ ਹੈ, ਕੱਲੇ ਸਿੱਖਾਂ ਦੀ ਨੀ ਮੈਂ ਗੱਲ ਕਰ ਰਿਹਾ, ਅਨ ਮਤ ਵਾਲੇ। ਸਭ ਤੋਂ ਗੱਲ ਕਿ ਇਹ ਗੱਲ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਹੜੀ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਖ ਦਿੱਤੀ ਇਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੰਬੰਧ ਨਹੀਂ। ਮੈਂ ਇਸ ਕਰਕੇ ਬੇਨਤੀ ਕੀਤੀ ਸੀ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਲਾਂਗੇ ਤੇ ਇਸ ਗੱਲ ਨੂੰ ਜ਼ਿਹਨ ਚ ਰੱਖ ਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਵੱਖ ਵੱਖ ਨਹੀਂ ਜਾਣਨਾ, ਤੇ ਜਿਹੜਾ ਗੁਰੂ ਨੂੰ ਵੱਖ ਜਾਣੇਗਾ ਸੱਚੀ ਮੁੱਚੀ ਗੁਰੂ ਸਾਹਿਬ ਨੇ ਕਿਹਾ ਉਹ ਮੂਰਖ ਹੋਵੇਗਾ। ਆਓ ਜੀ, ਕਰੋ ਕਿਰਪਾ, ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿਚ ਸੁਭਾਏ ਮਾਨੋ, ਸਾਧ ਸੰਗਤ ਜੀ ਅਸੀਸ ਬਖਸ਼ੋ, ਸਤਿਗੁਰਾਂ ਜੀ ਦੀ ਬਖਸ਼ੀ ਫਤਿਹ ਸਵੀਕਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ ਉਸ ਦੀ ਸ਼ੁਰੂਆਤ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਪ ਜੀ ਸਾਹਿਬ ਦੀ ਬਾਣੀ ਤੋਂ ਕੀਤੀ ਸੀ। ਆਪ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਜਪ ਜੀ ਸਾਹਿਬ ਦੀ ਪਹਿਲੀ ਪੌੜੀ ਦੀਆਂ ਅੰਤਲੀਆਂ ਤੁਕਾਂ ਉਹ ਪ੍ਰਸ਼ਨੋਤਰੀ ਹੈ, ਸਤਿਗੁਰੂ ਪ੍ਰਸ਼ਨ ਕਰਦੇ ਆ ਤੇ ਆਪੇ ਨਾਲ ਉੱਤਰ ਦਿੰਦੇ ਆ। ਹੋਰ ਖੂਬਸੂਰਤੀ ਹੈ ਬਾਣੀ ਦੀ ਕਿ ਜਦੋਂ ਆਪਾਂ ਸਤਿਗੁਰਾਂ ਦੇ ਸ਼ਬਦ ਦਾ ਅਭਿਆਸ ਕਰਨੇ ਆ, ਜਿਹੜੇ ਪ੍ਰਸ਼ਨ ਸਾਡੇ ਮਨ ਚ ਹੁੰਦੇ ਨੇ ਜਾਂ ਬਾਣੀ ਚ ਪ੍ਰਸ਼ਨ ਰੂਪ ਸ਼ਬਦ ਹੈ, ਉਹਦਾ ਉੱਤਰ ਕਿਤੇ ਨਾ ਕਿਤੇ ਅੱਗੇ ਬਾਣੀ ਪੜ੍ਹਦਿਆਂ ਅਵਸ਼ ਮਿਲ ਜਾਂਦਾ ਹੈ। ਉਹ ਪ੍ਰਸ਼ਨ ਸੀ ਤੇ ਮੰਜ਼ਿਲ ਵੀ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਚਿਆਰ ਪੁਰਸ਼ ਕਿਵੇਂ ਹੋਵੇ। ਤੇ ਮੈਂ ਅਰਜ਼ ਕਰਾਂਗਾ ਖਾਲਸਾ ਔਰ ਸਚਿਆਰ ਨੂੰ ਸਾਹਮਣੇ ਰੱਖ ਕੇ ਜਿਹੜੇ ਅਰਥ ਕਰਾਂਗੇ ਇਹ ਸਮਾਨ ਅਰਥ ਨੇ ਜੀ, ਕਿਉਂਕਿ ਖਾਲਸੇ ਦੇ ਅਰਥ ਅਸੀਂ ਆਉਣ ਵਾਲੇ ਦਿਨ ਕਰਾਂਗੇ, ਇੱਕ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਅਰਥ ਨੇ, ਇੱਕ ਕੋਸ਼ ਵੀ ਦਿੱਤੇ ਅਰਥ ਨੇ। ਖਾਲਸਾ ਸ਼ਬਦ ਪਰਸ਼ੀਅਨ ਦਾ ਹੈ ਜੀ, ਫਾਰਸੀ ਦਾ ਹੈ। ਇੱਕ ਤਾਂ ਖਾਲਸੇ ਦਾ ਅਰਥ ਹੈ ਬਿਲਕੁਲ ਪਿਓਰ ਸ਼ੁੱਧ, ਦੂਸਰਾ ਖਾਲਸੇ ਦਾ ਅਰਥ ਹੈ ਕਿ ਜ਼ਮੀਨ ਦਾ ਉਹ ਟੁਕੜਾ ਜਾਂ ਉਹ ਵਸਤੂ ਜਿਹਦਾ ਫੈਡਰਲ ਨਾਲ ਸੈਂਟਰ ਨਾਲ ਸਬੰਧ ਹੋਵੇ, ਉਹਦਾ ਸਟੇਟ ਨਾਲ ਸਬੰਧ ਨਾ ਹੋਵੇ। ਫਿਰ ਅਰਜ, ਉਹਦਾ ਰਾਜੇ ਨਾਲ ਸਬੰਧ ਨਾ ਹੋਵੇ, ਉਹਦਾ ਸਬੰਧ ਸਿੱਧਾ ਬਾਦਸ਼ਾਹ ਨਾਲ ਹੋਵੇ। ਖਾਲਸਾ ਉਹ ਅੰਦਰ ਹੈ ਜਿਹਦਾ ਸਬੰਧ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ। ਦੋ ਅਰਥ ਵਿਦਵਾਨ ਪੁਰਸ਼ ਕਰਦੇ। ਫਿਰ ਮੈਂ ਜਿਹੜੀ ਬੇਨਤੀ ਕੀਤੀ ਸਚਿਆਰ ਪੁਰਸ਼, ਸੱਚ ਇਹ ਜੀ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਸ ਇਹਦੀ ਵਿਆਖਿਆ ਕਰ ਰਹੀ ਹੈ ਬੰਦਾ ਸਚਿਆਰ ਕਿਵੇਂ ਹੋਵੇ। ਇੱਥੇ ਸਵਾਲ ਸੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਅੱਗੇ ਸਤਿਗੁਰਾਂ ਨੇ ਆਪ ਹੀ ਉੱਤਰ ਦਿੱਤਾ, ਉਹਦੇ ਵਿਚ ਕੋਈ ਗਿਣਤੀ ਮਿਣਤੀ ਨਹੀਂ ਕੀਤੀ। ਤੂੰ ਆਹ ਕਰ ਆਹ ਕਰ, ਦੋ ਗੱਲਾਂ ਵਿਚ ਉੱਤਰ ਦੇ ਦਿੱਤਾ ਕਿ ਜੋ ਕੁਝ ਪਰਮਾਤਮਾ ਨੇ ਤੇਰੇ ਨਾਲ ਹੁਕਮ ਲਿਖ ਦਿੱਤਾ ਉਹਦੀ ਰਜ਼ਾ ਵਿਚ ਤੇ ਉਹਦੀ ਹੁਕਮ ਵਿਚ ਚੱਲਣਾ ਸ਼ੁਰੂ ਕਰ ਦੇ। ਜਿਹੜੇ ਰਜ਼ਾ ਵਿਚ ਚੱਲਣ ਲੱਗ ਪੈਣ, ਹੁਕਮ ਨੂੰ ਮੰਨਣ ਲੱਗ ਪੈਣ, ਉਨ੍ਹਾਂ ਦੇ ਕੂੜ ਦੀ ਪਾਲ ਟੁੱਟ ਜਾਂਦੀ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕੱਲ ਇਕ ਅਰਜ਼ ਮੈਂ ਹੋਰ ਕੀਤੀ ਸੀ, ਮੈਂ ਇਸ ਕਰਕੇ ਪਿਛਲੀ ਕਥਾ ਦੁਹਰਾਨਾ ਵਾਂ ਕਿ ਮੈਂ ਆਪ ਜੀ ਤੋਂ ਕੁਝ ਸਿੱਖਾਂ ਵੀ। 38ਵੀਂ ਪੌੜੀ ਜਿਹੜੀ ਹੈ ਜੀ, ਇਹ ਨਿਚੋੜ ਹੈ ਸਚਿਆਰਤਾ ਦਾ। ਅੱਗੇ ਸਾਰੇ ਜਦੋਂ ਭਾਈ ਸਾਹਿਬ ਦੇ ਬਚਨ ਪੜਾਂਗੇ ਉਹ ਸਾਰੇ ਬਚਨ ਆਉਣਗੇ। ਉਸ ਵਿਚ ਕੱਲ ਮੈਂ ਅਰਜ਼ ਕੀਤੀ, ਗੁਰਮੁਖੋ ਕੇਵਲ ਬਾਹਰ ਮੁਖੀ ਬੁੱਤ ਦਾ ਨਾਮ ਸਿੱਖ ਨਹੀਂ, ਸਿੱਖ ਧੁਰ ਅੰਦਰ ਦੀ ਰਹਿਤ ਦਾ ਨਾਮ ਹੈ। ਜਿਸ ਦੇ ਅੰਦਰ ਦੀ ਰਹਿਤ ਹੈ, ਬਾਹਰ ਮੁਖੀ ਉਹਦਾ ਜੀਵਨ ਹੈ। ਸੱਚ ਏਵੇ ਕਿ ਉਹ ਹੀ ਖਾਲਸਾ ਹੈ ਜਿਹੜਾ ਜੀਓ ਨਿਰਮਲ ਤੇ ਬਾਹਰੋਂ ਨਿਰਮਲ ਹੈ, ਜਿਹੜਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਸਚਿਆਰ ਹੈ। ਉਥੇ ਸਤਿਗੁਰਾਂ ਨੇ ਸੋਨਾ ਘੜਨ ਦੀ ਉਦਾਹਰਨ ਦਿੱਤੀ, ਕਿਉਂਕਿ ਉਦਾਹਰਨਾਂ ਰਹਿਣੀਆਂ ਨੇ ਇਹੀ। ਜਿੰਨਾ ਮਰਜ਼ੀ ਅੱਗੇ ਚਲੇ ਚਲੋ, ਅਧਿਉਨਕ ਬੰਦੇ ਕਿਹੜੀ ਕਹਿੰਦੇ ਆ, ਸਾਡੇ ਬੱਚਿਆਂ ਨੂੰ ਸਮਝ ਨਹੀਂ ਪੈਂਦੀ। ਉਹ ਗੁਰਮੁਖੋ ਬੱਚਿਆਂ ਨੂੰ ਸਮਝਾਉਣ ਲਈ ਪਿਛੋਕੜ ਬਾਣੀ ਵੱਲ ਲੈ ਕੇ ਚੱਲੀਏ, ਬਾਹਰ ਦੀਆਂ ਉਦਾਹਰਨਾਂ ਕਿੰਨੀਆਂ ਕੁ ਦੇ ਲਾਂਗੇ। ਉਥੇ ਸਤਿਗੁਰੂ ਨੇ ਪੁਰਾ ਤੋਂ ਉਦਾਹਰਨ ਦਿੱਤੀ ਹੈ ਗਹਿਣਾ ਘੜਨ ਦੀ, ਸੋਨਾ ਘੜਨ ਦੀ। ਤੇ ਕੱਲ ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਘੜੀਆਂ ਹੋਈਆਂ ਚੀਜ਼ਾਂ ਦੀ ਕੀਮਤ ਪੈ ਜਾਂਦੀ ਹੈ। ਕੱਚਾ ਲੋਹਾ, ਮੈਂ ਉਦਾਹਰਨ ਦੇਣ ਲੱਗਾ, ਹਜ਼ਾਰਾਂ ਦਾ ਕੁਇੰਟਲ ਮਿਲ ਜਾਂਦਾ ਹੈ। ਘੜਿਆ ਹੋਇਆ ਉਸੇ ਲੋਹੇ ਦਾ ਨਿੱਕਾ ਜਿਹਾ ਟੁਕੜਾ ਜਦੋਂ ਮਸ਼ੀਨ ਦਾ ਪੁਰਜਾ ਬਣਦਾ, 100 ਗ੍ਰਾਮ ਦੀ ਕੀਮਤ ਹਜ਼ਾਰਾਂ ਪੈ ਜਾਂਦੀ ਹੈ, ਕਿਉਂਕਿ ਘੜਿਆ ਹੋਇਆ ਨਾ। ਘੜੇ ਕੋਈ ਜੀਵਨ ਦੀ ਕੀਮਤ ਹੈ। ਉਥੇ ਸਤਿਗੁਰੂ ਨੇ ਜਿਹੜੇ ਰੂਹਾਨੀ ਸ਼ਬਦ ਕਹੇ ਉਹਦੇ ਵਿਚ 8 ਗੁਣ ਦੱਸੇ ਆ। ਗੁਰਮੁਖੋ ਇਹ 8 ਗੁਣ ਜਿਸ ਸਿੱਖ ਵਿਚ ਪੈਦਾ ਹੋ ਚੁੱਕੇ, ਉਹੀ ਸਚਿਆਰ ਹੈ, ਉਹੀ ਖਾਲਸਾ ਹੈ, ਉਹੀ ਗੁਰਮੁਖ ਹੈ, ਉਹੀ ਗੁਰਸਿੱਖ ਹੈ, ਉਹੀ ਬ੍ਰਹਮ ਗਿਆਨੀ ਹੈ, ਉਹੀ ਸਾਧ ਹੈ, ਉਹੀ ਭਗਤ ਹੈ, ਉਹੀ ਹਰ ਜਨ ਹੈ। ਉਹ 8 ਗੁਣਾਂ ਵਿਚੋਂ ਸਭ ਤੋਂ ਪਹਿਲਾ ਗੁਣ ਹੈ ਬੰਦੇ ਦਾ ਕਰੈਕਟਰ। ਜਤ ਪਹਾਰਾ, ਮੈਂ ਰਿਪੀਟ ਕਰਨ ਲੱਗਾ, ਪਹਾਰਾ ਦਾ ਅਰਥ ਮੈਂ ਕੱਲ ਕੀਤਾ ਸੀ ਦੁਕਾਨ। ਮਹਾਰਾਜ ਕਹਿੰਦੇ ਜਿਵੇਂ ਸੁਨਾਰ ਦੁਕਾਨ ਤੇ ਬੈਠ ਕੇ, ਕਿਉਂਕਿ ਉਹ ਚੱਲਦਾ ਫਿਰਦਾ ਗਹਿਣਾ ਨਹੀਂ ਘੜੇਗਾ, ਉਹਨੂੰ ਅੱਡਾ ਚਾਹੀਦਾ, ਅੱਡਾ ਸਮਝਦੇ ਨਾ, ਬਹਿਣ ਲਈ ਟਿਕਾਣਾ ਚਾਹੀਦਾ, ਦੁਕਾਨ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਜੇ ਅੰਦਰ ਦਾ ਜੀਵਨ ਘੜਨਾ, ਸਭ ਤੋਂ ਪਹਿਲਾਂ ਤੇਰੇ ਅੰਦਰ ਤੇਰੀ ਇੰਦਰੀਆਂ ਦਾ ਸੰਯਮ ਹੋਵੇ। ਹੁਣ ਫਿਰ ਬੇਨਤੀ, ਉਸ ਦਿਨ ਭਾਈ ਸਾਹਿਬ ਨੇ ਸ਼ਬਦ ਪੜਿਆ, ਮੈਂ ਬੜੀ ਵਾਰੀ ਅਰਥ ਕੀਤੇ, ਪਰ ਉਸ ਦਿਨ ਜਦੋਂ ਕਿਹਾ ਨਾ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਇਹਦਾ ਮਤਲਬ ਜੀ ਦਾ ਲਲਚਾ ਜਾਣਾ, ਕਿਸੇ ਨੂੰ ਵੇਖ ਕੇ ਅੰਦਰ ਮਲੀਨ ਫੁਰਨਾ ਪੈਦਾ ਹੋ ਜਾਣਾ, ਇਹ ਵੀ ਨੀਚ ਕਰਮਾਂ ਚ ਗਿਣਿਆ ਗਿਆ। ਸਤਿਗੁਰਾਂ ਨੇ ਕਿਹਾ ਜਤ ਪਹਾਰਾ, ਤੇਰਾ ਸੰਯਮ ਹੋਵੇ। ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਹਾਰਾਜ ਨੇ ਗ੍ਰਿਸ ਦਿੱਤਾ ਜੀ, ਸਭ ਕੁਝ ਪ੍ਰਵਾਨ ਨੇ, ਸਭ ਤੋਂ ਵੱਡਾ ਝੂਠ ਹੈ। ਗ੍ਰਿਸ਼ਤੀ ਦਾ ਅਰਥ ਇਹ ਵੇ ਜਿਹੜਾ ਮਰਨ ਤੋਂ ਪਹਿਲਾਂ ਦੋਵੇਂ ਜੀ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਣ। ਵੇਖੋ ਸੋ ਗਿਰਹੀ ਜਤ ਬਹਾਰਾ, ਸੋ ਗਿਰਹੀ ਜੋ ਨਿਗ੍ਰਹੋ ਕਰੇ, ਗੁਰਮੁਖੋ ਆਪਣੀਆਂ ਇੰਦਰੀਆਂ ਨੂੰ ਰੋਕ ਲੈ, ਜਪ ਤਪ ਸੰਯਮ ਭੀਖਿਆ ਕਰੇ। ਉਹ ਗੁਰਮੁਖੋ ਤਾਂ ਵੇਖੋ ਤਿੰਨ ਸ਼ਬਦ ਜਪ ਤਪ ਸੰਯਮ, ਇਹ ਵੀ ਕਈ ਦਿਨ ਬੇਨਤੀ ਬੜਾ ਰੌਲਾ ਪਾਉਂਦੇ, ਜਪ ਦੀ ਕੋਈ ਥਾਂ ਨਹੀਂ ਜੀ, ਤਪ ਦੀ ਕੋਈ ਥਾਂ ਨਹੀਂ ਜੀ, ਹੱਠ ਦੀ ਕੋਈ ਥਾਂ ਨਹੀਂ, ਗੁਰਮਤ ਮੰਨਦੀ ਨਹੀਂ। ਤੇ ਬਾਅਦ ਚ ਸਾਰੇ ਅਰਦਾਸ ਕਰਕੇ ਕਹਿੰਦੇ ਹੋ ਜਪੀਆਂ ਤਪੀਆਂ ਹੱਠੀਆਂ। ਉਦੋਂ ਨੀ ਕਿਸੇ ਪੁੱਛਿਆ ਵੀ ਹੱਠੀਆਂ ਦਾ ਇੱਥੇ ਕਿਉਂ ਸ਼ਬਦ ਆ ਗਿਆ, ਉਹ ਹੱਠ ਤੋਂ ਬਿਨਾਂ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ। ਇਹ ਮਨ ਨੂੰ ਕਾਬੂ ਕਰਨਾ ਹੋਵੇ ਤੇ ਹੱਟ ਤੋਂ ਬਿਨਾਂ ਕਾਬੂ ਨਹੀਂ ਹੋਣਾ ਜੀ। ਮੇਰੀ ਬੇਨਤੀ ਹੈ ਜਪ ਤਪ ਸੰਯਮ ਭੀਖਿਆ ਕਰੇ। ਕਹਿੰਦੇ ਨੇ ਜੇ ਗ੍ਰਿਸ਼ਤੀ ਬਣ ਕੇ ਇੰਦਰੀਆਂ ਤੇ ਕਾਬੂ ਪਾਣਾ ਚੇਤੇ ਰੱਖੀ ਤੇਰੇ ਕੋਲ ਤਿੰਨ ਚੀਜ਼ਾਂ ਹੋਣ, ਇਕ ਜਪ ਹੋਵੇ, ਜਪ ਦਾ ਤਪ ਹੋਵੇ। ਬਾਣੀ ਚ ਕਦੀ ਤਪ ਜਪ ਨਹੀਂ ਆਇਆ ਜ਼ਿਆਦਾ ਪਾਠ, ਜਪ ਤਾਂ ਪਾਇਆ ਕਿਉਂਕਿ ਜਿਹੜਾ 2 ਘੰਟੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਉਹਨੂੰ ਪੁੱਛ ਕੇ ਦੇਖਿਓ ਗੁਰਮੰਤਰ ਦਾ ਤਪ ਕੀ ਹੈ। ਜਪ ਹੀ ਤਪ ਹੈ, ਜਪ ਤਪ ਇਹ ਤਿੰਨੇ ਸ਼ਬਦ ਇਕੱਠੇ ਮਿਲਣਗੇ ਜੀ। ਜਪ ਤਪ ਸੰਯਮ ਧਰਮ ਨਾ ਘੁਮਾਇਆ, ਸੰਯਮ ਨਹੀਂ ਪਹਿਲਾਂ ਕਿਹਾ ਕਿਉਂਕਿ ਧੱਕੇ ਨਾਲ ਇੰਦਰੀਆਂ ਨੂੰ ਰੋਕ ਕੇ ਕੀਤਾ ਹੋਇਆ ਸੰਯਮ ਬਲਾਸਟ ਕਰੇਗਾ, ਉਹ ਫਟੇਗਾ ਇਕ ਦਿਨ। ਜਦੋਂ ਅੰਦਰ ਵਾਲਾ ਵਾਹਿਗੁਰੂ ਜੀ ਦੇ ਜਪ ਵਿਚ ਜੁੜ ਜਾਏਗਾ, ਉਹ ਸੰਯਮ ਉਹ ਹੋਵੇਗਾ ਜਿਹੜਾ ਅੰਦਰ ਨੂੰ ਕਦੀ ਡੋਲਣ ਨਹੀਂ ਦੇਵੇਗਾ। ਫਿਰ ਅਰਜ਼ ਹੈ, ਕੱਲ ਮੈਂ ਇਕ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਚ ਇਕ ਬਚਨ ਹੈ ਜੀ, ਸੱਪ ਵੜ ਗਿਆ ਖੁੱਡ ਚ। ਸਾਡੇ ਬਾਹਰ ਚ ਖੁੱਡ ਕਹਿੰਦੇ ਸਨ ਜੀ, ਕਈ ਰੁੱਡ ਕਹਿੰਦੇ ਹਨ ਜੀ, ਗੁਰੂ ਗ੍ਰੰਥ ਸਾਹਿਬ ਚ ਵਰਮੀ ਸ਼ਬਦ ਆਇਆ ਸੱਪ ਵੜਿਆ ਪਿਆ ਖੁੱਡ ਚ। ਸਾਡੀ ਸਮੱਸਿਆ ਸਭ ਦੀ ਇਹ ਵੇ, ਅਸੀਂ ਲੋਕਾਂ ਨੂੰ ਵਿਖਾਣ ਲਈ ਉਤੋਂ ਖੁੱਡ ਦਾ ਮੂੰਹ ਬੰਦ ਕਰਕੇ ਲਿੰਬੀ ਜਾਂਦੇ ਹਾਂ ਤੇ ਨਾਲ ਕਹੀ ਜਾਂਦੇ ਹਾਂ ਹੁਣ ਕੋਈ ਪਰਵਾਹ ਨਹੀਂ, ਉਤੋਂ ਮੂੰਹ ਲਿੰਬ ਦਿੱਤਾ। ਮੂੰਹ ਦਾ ਸਮਝ ਗਿਆ, ਖੁੱਡ ਦਾ ਜਿਹੜਾ ਮੂੰਹ ਹੈ ਉਹ ਉਤੋਂ ਮਿੱਟੀ ਨਾਲ ਭਰ ਦਿੱਤਾ ਹੈ। ਤੇ ਗੁਰੂ ਸਾਹਿਬ ਕਹਿੰਦੇ ਤੇਰੇ ਭਾਣੇ ਸੱਪ ਮਰ ਗਿਆ, ਇਹ ਤੂੰ ਵਿਖਾਵੇ ਦੀਆਂ ਅੱਖਾਂ ਬੰਦ ਕਰਕੇ ਮਤ ਇਸ ਖੁੱਡਾਂ ਨੂੰ ਲਿਪ, ਕਿਉਂਕਿ ਅੰਦਰ ਵਾਲੀ ਵਾਸ਼ਨਾ ਦਾ ਸੱਪ ਜਿੰਦਾ, ਉਹ ਸੁਣ ਕੇ ਕਿਸੇ ਵੇਲੇ ਵੀ ਫੁੰਕਾਰਾ ਮਾਰ ਸਕਦਾ ਹੈ, ਉਹਨੂੰ ਕੱਢ ਕੇ ਮਾਰ। ਫਿਰ ਬੇਨਤੀ ਕਹਿ, ਵਰਮੀ ਮਾਰੀ ਸਾਂਪ ਨਾ ਮਰੀ, ਕਿ ਖੁੱਡ ਮਾਰਿਆ ਕਿ ਸਾਂਪ ਮਰਿਆ। ਮੈਂ ਕਹਿੰਦਾ ਕੁਰਬਾਨ ਜਾਵਾਂ ਸਤਿਗੁਰੂ ਤੋਂ। ਕਹਿੰਦੇ ਨੇ ਗ੍ਰਿਸ਼ਤੀ ਹੋਵੇ ਜਿਹਦੇ ਘਰ ਚ ਜਪ ਹੈ, ਜਪ ਦਾ ਤਪ ਹੈ, ਤਪ ਵਿਚੋਂ ਜਿਹੜਾ ਰਸ ਨਿਕਲਦਾ ਉਹ ਫਿਰ ਇੰਦਰੀਆਂ ਦੇ ਰਸ ਤੋਂ ਬਹੁਤ ਅੱਗੇ ਹੈ, ਕਿਉਂਕਿ ਉਹਨੂੰ ਕੋਈ ਇੰਦਰੀ ਦਾ ਰਸ ਪ੍ਰਭਾਵਿਤ ਨਹੀਂ ਕਰ ਸਕਦਾ। ਫਿਰ ਅਰਜ ਕਹਿ ਜੀ, ਸੋ ਗਿਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਯਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਐਸਾ ਜਤੀ ਹੋਵੇ। ਮੇਰੀ ਅਰਜ ਹੈ ਕਿ ਜਤ ਕਰੈਕਟਰ, ਉਸ ਤੋਂ ਬਾਅਦ ਅਗਲੀ ਜਤ ਪਹਾਰਾ ਧੀਰਜ ਸੁਨਿਆਰ। ਧੀਰਜ ਤੋਂ ਬਿਨਾਂ ਜ਼ਿੰਦਗੀ ਨਹੀਂ ਘੜੀ ਜਾਂਦੀ। ਇੱਥੇ ਗੁਰਮੁਖੋ ਇਕ ਖਿੰਨ ਵਿਚ ਵੀ ਹੁਣ ਆਪਾਂ ਆਏ ਹਾਂ, ਇਕ ਤਾਂ ਆਸਵੰਦੋ, ਕੱਲ ਮੈਂ ਆਪ ਨੂੰ ਇਕ ਚਲਦਿਆਂ ਬੇਨਤੀ ਕੀਤੀ ਸੀ ਵੀ ਆਪਾਂ 15 ਦਿਨ ਨਾ ਤਕਰੀਬਨ 12 ਦਿਨ ਜਿੰਨੀ ਕੁ ਲੋੜ ਏ ਗੱਡੀ ਚ ਉਨਾ ਬੋਲੀਏ, ਜਿੰਨੀ ਕੁ ਲੋੜ ਹੈ ਉਨਾ ਗੁਰਦੁਆਰੇ ਬੋਲੀਏ। ਇਹ 10-12 ਦਿਨ ਹੀ ਗੁਰੂ ਗੁਰੂ ਜਪਦੇ ਆਈਏ, ਗੁਰੂ ਗੁਰੂ ਜਪਦੇ ਜਾਈਏ, ਪਤਾ ਨੀ ਕਿਸ ਬੰਦੇ ਦੀ ਜ਼ਿੰਦਗੀ ਚ ਕਿਹੜੀ ਘੜੀ ਤਬਦੀਲੀ ਆ ਜਾਣੀ ਹੈ। ਆਸਵੰਦ ਹੋ ਕੇ ਆਈਏ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਜੀ, ਮੇਰੀ ਅਰਜ਼ ਹੈ ਕਿ ਧੀਰਜ, ਇਕ ਪਾਸੇ ਇੰਨਾ ਧੀਰਜ ਹੈ, ਸਾਰਾ ਜਨਮ ਲਾ ਕੇ ਵੀ ਕਹਿੰਦੇ ਨੇ ਦਾਵਾ ਕੋਈ ਨੀ ਅਜੇ ਆਸ ਨਾਲ ਜੀਨਾ ਪਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਨਹੀਂ ਕਿਹਾ ਵੀ ਕਹਿੰਦੇ ਬਸ ਲਾ ਦਿੱਤਾ ਪਰ ਅਜੇ ਵੀ ਦਾਵਾ ਨਹੀਂ ਕਰਦੇ, ਆਸ ਹੀ ਏ, ਕਿੱਡਾ ਵੱਡਾ ਧੀਰਜ ਹੈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਧੀਰਜ। ਪਰਮਾਰਥ ਵਿਚ ਧੀਰਜ ਬੜੀ ਵੱਡੀ ਗੱਲ ਰੱਖਦਾ। ਮੈਂ ਇਕ ਵਾਰ ਅਰਜ਼ ਕੀਤੀ ਸੀ ਪ੍ਰੋਫੈਸਰ ਪੂਰਨ ਸਿੰਘ ਜੀ, ਕਿਉਂਕਿ ਜਿਹੜੇ ਸੱਜਣਾਂ ਨੇ ਉਹਨੂੰ ਪੜ੍ਹਿਆ ਹੈ ਤੇ ਮੈਂ ਬੇਨਤੀ ਕਰਾਂਗਾ ਉਹ ਜ਼ਰੂਰ ਪੜ੍ਹਿਓ ਉਨ੍ਹਾਂ ਨੂੰ, ਖਾਸ ਕਰਕੇ ਇਕ ਕਿਤਾਬ ਉਨ੍ਹਾਂ ਦੀ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਉਹ ਇੰਨੀ ਬਰੀਕ ਹੈ, ਇੰਨੀ ਆਮ ਬੰਦਾ ਕਿਤਾਬ ਇੰਨੀ ਕੁ ਏ, ਮੇਰਾ ਖਿਆਲ ਮੈਂ 5 ਵਾਰੀ ਉਹਦਾ ਪਾਠ ਕੀਤਾ ਪਰ ਗੱਲ ਫਿਰ ਸਿਰ ਤੋਂ ਉੱਤੇ ਨਿਕਲ ਜਾਂਦੀ, ਇੰਨਾ ਗਹਿਰਾ ਉਹ ਬੰਦਾ ਲਿਖਦਾ ਕਿਉਂਕਿ ਉਹਦਾ ਅਭਿਆਸ ਬਹੁਤ ਸੀ ਜੀ। ਉਹਦੇ ਵਿਚ ਉਨ੍ਹਾਂ ਨੇ ਇਕ ਜ਼ਿਕਰ ਕੀਤਾ ਹੈ ਸ਼ੇਖ ਬਹਿਲੋਲ ਦਾ, ਧੀਰਜ ਕੀ ਹੁੰਦਾ ਹੈ, ਉਸ ਵਿਚ ਉਨ੍ਹਾਂ ਨੇ ਉਸ ਕਿਤਾਬ ਦਾ ਜ਼ਿਕਰ ਨਹੀਂ ਕੀਤਾ, ਧੀਰਜ ਕਿੱਡਾ ਵੱਡਾ ਹੈ। ਸ਼ੇਖ ਬਹਿਲੋਲ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਬਗਦਾਦ, ਉਹਨੇ ਕੀਰਤਨ ਸੁਣਿਆ, ਜਿਸ ਵਕਤ ਹਜ਼ੂਰ ਇਥੋਂ ਵਾਪਸ ਆਏ ਉਹ 60 ਸਰਦੀਆਂ ਬੰਦਾ ਉਥੇ ਬੈਠਾ ਰਿਹਾ ਜਿੱਥੇ ਬੈਠ ਕੇ ਉਹਨੇ ਗੁਰੂਦੇਵ ਤੋਂ ਕੀਰਤਨ ਸੁਣਿਆ ਸੀ। ਇਹ ਕਿਤਾਬ ਹੈ ਸਨੋ ਬਰਡਸ, ਉਹਦੇ ਵਿਚ ਇਹਦਾ ਹਵਾਲਾ ਦਿੱਤਾ ਹੈ ਕਿ 60 ਸਰਦੀਆਂ, ਇਹਦਾ ਮਤਲਬ 60 ਸਾਲ ਬੰਦਾ ਸਿਰਫ ਉਥੇ ਧੀਰਜ ਨਾਲ ਬੈਠਾ ਰਿਹਾ। ਇਥੋਂ ਤੱਕ ਕਹਿੰਦੇ ਉਸ ਬੰਦੇ ਦੇ ਸਰੀਰ ਵਿਚ ਇੰਨੀ ਕੁ ਰਹਿਮਤ ਵਰਦੀ ਸੀ, ਉਹ ਅੱਖਾਂ ਭਰ ਕੇ ਕਿਸੇ ਵੱਲ ਤੱਕਦਾ ਸੀ ਉਹਦੇ ਅੰਦਰ ਅੱਲਾ ਦਾ ਨਾਮ ਚੱਲਣ ਲੱਗ ਪੈਂਦਾ ਸੀ, ਉਹਦਾ ਔਰਾ ਇੰਨਾ ਜ਼ਬਰਦਸਤ ਸੀ। ਮੈਂ ਆਪ ਨੂੰ ਬੇਨਤੀ ਕਰਾਂਗਾ, ਪਹਿਲੀ ਗੱਲ ਜੱਤ ਪਹਾਰਾਂ, ਦੂਜੀ ਗੱਲ ਧੀਰੇ ਸੁਨਿਆਰ, ਤੀਸਰਾ ਹੈ ਅਹਿਰਨ ਮਤ। ਇਸ ਗੱਲ ਆਪਾਂ ਕਰ ਚੁੱਕੇ ਹਾਂ, ਮਤ ਬੜੀ ਚੰਚਲ ਜੇ ਜੀ। ਮਤ ਦੇ ਪੜਾਣ ਇਕ ਦਿਨ ਭਾਈ ਸਾਹਿਬ ਕਹਿ ਰਹੇ ਸਨ ਕਿ ਬੁੱਧੀ, ਮੈਂ ਕਿਹਾ ਬੁੱਧੀ ਦੇ ਗੁਰਬਾਣੀ ਮੁਤਾਬਕ ਬੜੇ ਪਲਾਣ ਨੇ, ਇਕ ਹੈ ਇਹ ਚੰਚਲ ਬੁੱਧ, ਇਕ ਹੈ ਵਿਵੇਕ ਬੁੱਧ, ਇਕ ਹੈ ਆਂਗ ਬੁੱਧ। ਇਹ ਜਿਉਂ ਜਿਉਂ ਬੰਦਾ ਉਮਰ ਢਲਦੀ ਹੈ, ਜੇ ਰੱਬ ਮਿਹਰ ਕਰੇ ਤੇ ਬੰਦੇ ਦੀ ਬੁੱਧੀ ਦੇ ਪੜਾਂ ਚੇਂਜ ਹੁੰਦੇ ਆ। ਆਪ ਵਿਚ ਕਈ ਸੱਜਣ ਬੈਠੇ ਹੋਣਗੇ ਜਿਹੜੇ ਅੱਜ ਤੋਂ 15 ਸਾਲ ਪਹਿਲਾਂ ਸੋਚ ਰਹੇ ਸਨ, ਅੱਜ ਬੁੱਧੀ ਚੇਂਜ ਹੋ ਚੁੱਕੀ ਹੈ। ਉਹ ਬੁੱਧੀ ਨਹੀਂ ਰਹਿੰਦੀ, ਜੇ ਸਰੀਰ ਵਿਕਾਸ ਕਰਦਾ ਤੇ ਬੁੱਧੀ ਵੀ ਕਰਦੀ ਹੈ ਉੱਥੇ, ਕਿਉਂਕਿ ਮਤ ਜਿਹੜੀ ਏ ਇਹ ਹੈਂਡਲ ਕਰਦੀ ਜੀ ਮਨ ਨੂੰ। ਇੱਥੇ ਗੁਰੂ ਜੀ ਨੇ ਮਨ ਨਹੀਂ ਕਿਹਾ, ਯਾਦ ਰੱਖਿਓ, ਇੱਥੇ ਇਹ ਨਹੀਂ ਕਿਹਾ ਮਨ, ਇੱਥੇ ਮਤ ਕਿਹਾ, ਕਿਉਂਕਿ ਮਤ ਡਰਾਈਵਰ ਹੈ, ਉਹਨੇ ਮਨ ਚਲਾਉਣਾ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਗੱਲ ਰਿਪੀਟ ਕਰੀ ਜਾਂਗਾ, ਇਹ ਨਹੀਂ ਕਿ ਆਪ ਜੀ ਨੂੰ ਸਮਝ ਨਹੀਂ ਪੈਂਦੀ। ਦੇਖੋ ਜਿਹੜਾ ਇਹ ਜੱਤ ਪਹਾੜ ਹੈ ਨਾ, ਅਸਲ ਚ ਇਹਦਾ ਜ਼ਿਕਰ ਪਹਿਲਾਂ ਸਰਮਖੰਡ ਜਾ ਚੁੱਕਾ ਹੈ। ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਮਤ ਹੈਂਡਲ ਕਰਦੀ ਮਨ ਨੂੰ ਤੇ ਮਤ ਨੂੰ ਹੈਂਡਲ ਕਰਦੀ ਸੰਗਤ। ਜੇ ਕੋ ਜੀ ਬੰਦਾ ਸੰਗਤ ਕਰੇਗਾ, ਸਾਡੇ ਪੁਰਾਣੇ ਸਾਡੀ ਮਾਂ ਇੱਕ ਗੱਲ ਕਹਿੰਦੀ ਹੁੰਦੀ ਹੈ ਜੀ, ਕਹਿੰਦੀ ਵੇ ਗਵਾਂਢ ਦਾ ਰੂਪ ਨਹੀਂ ਆਉਂਦਾ, ਪੁੱਤਰ ਗਵਾਂਢ ਦੀ ਮਤ ਆ ਜਾਂਦੀ ਹੈ। ਜੇ ਕੋ ਜੀ ਸੰਗਤ ਹੋਵੇਗੀ, ਮਤ ਉਹ ਜੀ ਬਣੇਗੀ। ਜੇ ਕੋ ਜੀ ਮਤ ਹੋਵੇਗੀ, ਮਨ ਉਹਦੇ ਇਸ਼ਾਰੇ ਤੇ ਚੱਲੇਗਾ, ਕਿਉਂਕਿ ਮਨ ਫੁਰਨੇ ਬਣਾਉਂਦਾ, ਮਤ ਉਹਦੇ ਫੈਸਲੇ ਕਰਦੀ ਏ ਚੰਗਾ ਹੈ ਕਿ ਮੰਦਾ। ਜਿਸ ਬੰਦੇ ਦੀ ਮਤ ਨੀਵੀਂ ਹੋ ਜਾਏ, ਗੁਰਮੁਖੋ ਯਾਦ ਰੱਖੋ, ਉਹ ਕਦੀ ਸ਼ੁੱਧ ਹੋ ਹੀ ਨਹੀਂ ਸਕਦਾ। ਮਨ ਮੈਲਾ ਹੋ ਜਾਏ ਪਰ ਮਤ ਉੱਚੀ ਹੋਏ, ਬੰਦਾ ਕਦੀ ਡੋਲ ਨਹੀਂ ਸਕਦਾ। ਰੋਜ਼ ਪੜ੍ਹਦੇ ਸਿੱਖਾਂ ਦਾ ਮਨ ਨੀਵਾਂ, ਕਿਉਂਕਿ ਮਤ ਹੈਂਡਲ ਕਰਦੀ, ਇਹਨੂੰ ਚਲਾਉਂਦੀ ਏ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਇਸੇ ਕਰਕੇ ਕਬੀਰ ਸਾਹਿਬ ਜੀ ਨੇ ਕਿਆ ਸ਼ਬਦ ਕਹੋ, ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਗਾ ਨਿਤ ਭੇਡ। ਭੇਡ ਮਤ ਕਹਿ ਲੇਲਾ ਮਨ ਕਹਿ, ਚਾਹੀਦਾ ਇਹ ਸੀ ਕਿ ਲੇਲਾ ਭੇਡ ਨੂੰ ਚੁੰਗਦਾ, ਲੇਲਾ ਭੇਡ ਪਿੱਛੇ ਤੁਰਦਾ। ਇੱਥੇ ਉਲਟੀ ਗੱਲ ਹੋ ਗਈ, ਭੇਡ ਲੇਲੇ ਨੂੰ ਚੁੰਗੀ ਜਾਂਦੀ, ਇਹਦਾ ਪਾਵਰ ਥੇਵੇ ਮਤ ਜਿਹੜੀ ਉਹ ਮਨ ਦੇ ਪਿੱਛੇ ਕਮਲੀ ਹੋ ਕੇ ਤੁਰੀ ਫਿਰਦੀ। ਗੁਰੂ ਸਾਹਿਬ ਨੇ ਨਾ ਸ਼ਬਦ ਲਿਆ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤ, ਕਿਉਂਕਿ ਮਤ ਨੂੰ ਡੁਲਾਉਣ ਵਾਲੇ ਬੜੇ ਜੀ। ਦੁੱਖ ਵੀ ਮਤ ਨੂੰ ਡੁਲਾਉਂਦਾ ਹੈ, ਸੁੱਖ ਵੀ ਮਤ ਨੂੰ ਡੁਲਾਉਂਦਾ ਹੈ, ਨਿੰਦਿਆ ਵੀ ਮਤ ਨੂੰ ਡੁਲਾਉਂਦੀ ਏ, ਪਰਿਵਾਰ ਦੀਆਂ ਪਰੇਸ਼ਾਨੀਆਂ ਵੀ ਮਤ ਨੂੰ ਡੁਲਾਉਂਦੀਆਂ ਨੇ। ਕਈ ਵਾਰੀ ਬਹੁ ਗਿਣਤੀ ਪਖੰਡੀਆਂ ਦੀ ਹੋ ਜਾਏ, ਮਨ ਫਿਰ ਵੀ ਡੋਲਦਾ, ਯਾਰ ਸਾਰੀ ਦੁਨੀਆਂ ਉੱਥੇ ਜਾਂਦੀ ਆ, ਆਪਾਂ ਹੀ ਇਕੱਲੇ ਬੈਠੇ। ਐਰਨ ਮਤ, ਜਿੰਨੀ ਮਰਜ਼ੀ ਸੱਟਾਂ ਵੱਜਣ, ਕਦੀ ਐਰਨ ਲੁਹਾਰ ਤੇ ਸੁਨਾਰ ਨੂੰ ਉਲਾਂਭੇ ਨਹੀਂ ਦਿੰਦੀ। ਗੁਰਮੁਖੋ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਸੱਟਾਂ ਵੱਜਣ, ਮੇਰਾ ਗੁਰੂ ਜੀ ਕਹਿੰਦਾ ਜੀਵਨ ਤਾਂ ਘੜਿਆ ਜਾਏਗਾ ਜੇ ਅਡੋਲ ਮਤ ਰਹੇਗੀ, ਅਡੋਲ ਮਤ ਤਾਂ ਰਹੇਗੀ ਜੇ ਅਡੋਲ ਗੁਰੂ ਨਾਲ ਜੁੜੇਗੀ। ਤਾਂ ਇਕ ਬਚਨ ਗਾਉਂਦਾ ਭਾਈ ਸਾਹਿਬ, ਤੁਸੀਂ ਸ਼ਬਦ ਪੜ੍ਹਿਆ, ਤੂੰ ਮੇਰੋ ਮੇਰ ਪਰਬਤ ਸਵਾਮੀ, ਉਹ ਹੈ ਮਤ ਅਡੋਲ ਹੋ ਗਈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਮਤ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ। ਮੈਂ ਇੱਕ ਉਦਾਹਰਣ ਦੇਣਾ, ਜਿਹੜੇ ਗੜ੍ਹ ਸ਼ੰਕਰ ਦੇ ਇਲਾਕੇ ਦੇ ਸੱਜਣ ਨੂੰ ਪਤਾ ਹੋਣਾ, ਉੱਥੇ ਭਾਈ ਤਿਲਕਾ ਜੀ ਹੋਏ ਨੇ ਗੁਰੂ ਅਰਜਨ ਸਾਹਿਬ ਦੇ ਵੇਲੇ, ਹਮ ਭਾਈ ਤਿਲਕੂ ਜੀ ਕਹਿੰਦੇ। ਉਹ ਭਾਈ ਤਿਲਕਾ ਦੇ ਜੀ ਬਾਣੀ ਪੜ੍ਹਦੇ ਸਨ, ਗ੍ਰਿਸਤੀ ਬੰਦੇ, ਕਿਰਤ ਕਰਨੀ, ਭਜਨ ਬੰਦਗੀ ਹਰ ਵੇਲੇ ਕਰਨੀ। ਉੱਥੇ ਇੱਕ ਜੋਗੀ ਨੇ ਨਾ ਜੀ ਚਲੀਏ ਕੱਟੇ ਜਾ, ਬਹੁਤ ਉਹਨੇ ਸਾਧਨਾ ਕੀਤੀ, ਯੋਗ ਸਾਧਨਾ ਵੀ ਸੀ, ਕਰਾਮਾਤ ਵੀ ਸੀ, ਕੁਦਰਤੀ ਇਕਾਗਰਤਾ ਵਿਚ ਆਉਣੀ ਹੀ ਆਉਣੀ ਹੈ, ਇਹਨੂੰ ਇੱਕ ਕੁਦਰਤ ਦਾ ਨੇਮ ਹੈ ਜੀ ਪਰਮਾਤਮਾ ਦਾ। ਉਹਨੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਉਹ ਸ਼ਿਵਪੁਰੀ ਚ ਜਾਏਗਾ, ਬ੍ਰਹਮਪੁਰੀ ਚ, ਜਿਹੜੀਆਂ ਪੁਰੀਆਂ ਨੇ। ਸੱਚੀ ਮੁੱਚੀ ਦੁਨੀਆਂ ਇਕੱਠੀ ਹੋ ਗਈ, ਪੁੱਛੋ ਕੋਈ ਨਾ, ਐਵੇਂ ਆਪਾਂ ਰੌਲਾ ਪਾਈ ਜਾਣਾ। ਮੈਂ ਨੈਗੇਟਿਵ ਨਹੀਂ ਕਹਿੰਦਾ ਵੀ ਸਿੱਖ ਬੜੇ ਸੁਚੇਤ ਨੇ, ਐਵੇਂ ਝੂਠ ਨਾ ਬੋਲੀ ਜਾਈਏ। ਇੱਥੇ ਯਾਦ ਰੱਖਿਓ, ਤੁਸੀਂ ਕਿੰਨੇ ਕਿੰਨੇ ਸਾਲਾਂ ਦੀ ਕਥਾ ਸੁਣਦੇ ਹੋ, ਅੱਜ ਪਖੰਡੀ ਆ ਜਾਏ, ਇਦੂ ਕਈ ਗੁਣਾ ਵੱਧ ਸੰਗਤ ਉਹਦੇ ਕੋਲ ਚਲੀ ਜਾਣੀ। ਇਸ ਤਰ੍ਹਾਂ ਜੀ ਆਪੋ ਆਪਣੀ ਸੰਗਤ ਤੇ ਆਪੋ ਆਪਣੇ ਬਾਬੇ ਨੇ, ਗੁੱਸਾ ਨਾ ਕਰਿਓ ਇਸ ਗੱਲ ਦਾ। ਪੇਟ ਪਾਤ ਆਪਣ ਤੇ ਜਲੈ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੁੱਖ ਨੂੰ ਕੋਈ ਨੀ ਜੇ ਸਾੜਦਾ, ਰੁੱਖ ਨੂੰ ਬੇਈਮਾਨ ਪੱਤੇ ਸਾੜਦੇ ਨੇ, ਜੇ ਪੱਤੇ ਅੱਗ ਨਾ ਫੜਦੇ ਤੇ ਰੁੱਖ ਕਿਉਂ ਸਾੜਦਾ। ਕੌਮ ਕਦੀ ਖਤਮ ਨਾ ਹੁੰਦੀ, ਆਪਣੇ ਪੱਤੀ ਇਹਨੂੰ ਸਾੜਨ ਤੇ ਚੁੱਲੇ ਹੋਏ, ਪੱਤੀ ਸਾੜ ਗਿਆ, ਪੇਟ ਪਾਤ ਆਪਣ ਤੇ ਚੱਲੇ, ਪ੍ਰਭ ਕਹਿ ਪੰਥ ਨਾ ਕਹੂ ਚੱਲੇ। ਗੁਰੂ ਗੋਬਿੰਦ ਸਿੰਘ ਕਹਿੰਦੇ ਪੱਤਿਆਂ ਨੂੰ ਹੀ ਸੜੀ ਜਾ ਰਿਹਾ, ਜੇ ਪੱਤੇ ਬੇਈਮਾਨ ਹੋ ਗਏ ਨਾ, ਤੇ ਮੈਂ ਇਹਦੇ ਅਰਥ ਇਹ ਵੀ ਕਰਨਾ, ਸੱਚੀ ਮੁੱਚੀ ਅਸੀਂ ਪੱਤੇ ਹਾਂ, ਅੱਗ ਨਾ ਫੜੀਏ ਨਹੀਂ ਤੇ ਸੜ ਜਾਏਗਾ। ਉਹ ਸਾਰੀ ਦੁਨੀਆਂ ਚਲੀ ਗਈ, ਭਾਈ ਤਿਲ ਕੁਝ ਨਹੀਂ ਆਏ। ਉਹਨੇ ਕਿਹਾ ਕੋਈ ਰਹਿ ਤੇ ਨਹੀਂ ਗਿਆ ਸਵਰਗ ਜਾਣ ਤੋਂ? ਉਹਨਾਂ ਕਿਹਾ ਕੋਈ ਸਿੱਖ ਨਹੀਂ ਆਇਆ। ਤੇ ਮੇਰੀ ਇੱਕ ਬੇਨਤੀ, ਜੇ ਆਪਾਂ ਰਾਤੀ ਨਾਮ ਜਾਪਣੇ ਨਾ, ਇਹ ਇੱਥੇ ਵੀ ਬਿਮਾਰੀ ਏ ਧਾਗਿਆਂ ਦੀ, ਹਨਾ, ਇਹ ਤਵੀਤ ਤੂਤ ਇੱਥੇ ਵੀ ਲੋਕ ਘਰਾਂ ਚ ਪਾਉਂਦੇ ਨੇ ਜੀ, ਇਸ ਤਰ੍ਹਾਂ ਹੈ ਨਾ ਜੀ, ਮੰਤਰ ਆਪਣਾ ਅਸਰ ਕਰਦਾ, ਇਹਨੂੰ ਭੁਲੇਖੇ ਚ ਕੱਢ ਦਿਓ। ਜਿਸ ਬੰਦੇ ਨੇ ਜਿਸ ਮੰਤਰ ਦੀ ਸਾਧਨਾ ਕੀਤੀ ਹੈ, ਮੰਤਰ ਬਸ ਕਰਾ ਦਿੰਦਾ। ਭਾਈ ਮਰਦਾਨਾ ਵਰਗਾ ਗੁਰਮੁਖ ਬੰਦਾ ਨੂਰ ਸ਼ਾਹ ਜਾਦੂਗਰ ਨੇ ਪਲਟ ਦਿੱਤਾ ਫੜ ਕੇ, ਇਸ ਤਰ੍ਹਾਂ ਹੋਇਆ। ਪਰ ਜਦੋਂ ਗੁਰੂ ਨਾਨਕ ਸਾਹਿਬ ਸਾਹਮਣੇ ਗਏ, ਚੇਤੇ ਰੱਖਿਓ, ਉਹਦੇ ਮੰਤਰ ਦਾ ਭੋਗ ਪੈ ਗਿਆ, ਕਿਉਂਕਿ ਸਤਿਗੁਰ ਅਗੰਮ ਅਗਾਤ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਸਾਹਿਬ ਦੀ ਝਾਲ ਝੱਲ ਸਕਨੇ? ਇਹ ਜਿਹੜਾ ਮੂਲ ਮੰਤਰ ਕਰਦੇ ਹੋ, ਗੁਰਮੰਤਰ ਪੜ੍ਹਦੇ ਹੋ ਗੁਰਮੁਖੋ, ਇਹ ਜਪਜੀ ਸਾਹਿਬ ਪੜ੍ਹਦੇ ਹੋ, ਇਸ ਬਾਣੀ ਚ ਇੰਨੀ ਵੱਡੀ ਤਾਕਤ, ਦੁਨੀਆਂ ਦਾ ਕੋਈ ਮੰਦਰੀ ਇਹਨੂੰ ਕੱਟ ਨਹੀਂ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਆਕਾਹਾਰ ਕਰ ਰੋਣਾ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਗੁਰਮੁਖੋ। ਇਹ ਗੁਰਮੰਤਰ ਐਵੇਂ ਆ ਗਿਆ? ਇਹ ਬਾਣੀ ਐਵੇਂ ਆਈ? ਇਹ ਨਹੀਂ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਿਆਈ, ਬਾਬਾ ਪੈਦਾ ਸੱਚਖੰਡ, ਪੈਦਾ ਦਰਥ ਸਰੋਪਾ ਮਿਲਿਆ ਜੀ। ਉਹ ਗੁਰਮੁਖੋ, ਇਹ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਦੇ ਘਰੋਂ ਮਿਲਿਆ, ਇਹ ਮੂਲ ਮੰਤਰ ਦਾ ਸਰੋਪਾ ਮਿਲਿਆ। ਤੇ ਮਹਾਰਾਜ ਜੀ ਨੇ ਜਨਮ ਸਾਖੀ ਵਾਲੇ ਕਿਹਾ, ਕਹਿੰਦੇ ਨੇ ਜਦੋਂ ਮਹਾਰਾਜ ਜੀ ਨੇ ਆਇਆ ਨਾ ਜਪ, ਆਦ ਸੱਚ ਜੁਗਾ ਸੱਚ, ਉੱਥੇ ਲਿਖਿਆ ਜਪ ਪੂਰਾ ਹੋਆ। ਤੇ ਜਨਮ ਸਾਖੀ ਵਾਲਾ ਖਿਆਲ ਕਰਦਾ, ਪਰ ਧੁਕਵੇਂ ਨੇ, ਕਹਿੰਦੇ ਨੇ ਵਾਹਿਗੁਰੂ ਜੀ ਨੇ ਸ਼ਬਦ ਕਹਿ ਨਾਨਕ, ਜਾਓ ਲੋਕਾਂ ਤਾਈਂ ਨਾਮ ਅੰਮ੍ਰਿਤ ਪਿਆਲ, ਆਪ ਪੀ ਗ੍ਰਿਸਤ ਵਿਚ ਉਦਾਸ ਰੱਖਣ ਦਾ ਪੰਥ ਚਲਾ। ਜਿਹੜੇ ਕਹਿੰਦਾ ਪੰਥ ਚਲਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਪੰਥ ਦੀ ਸ਼ੁਰੂਆਤ, ਪੰਥ ਪ੍ਰਚਾਰ ਹੈ ਗੁਰੂ ਗੋਬਿੰਦ ਸਿੰਘ ਜੀ, ਪੰਥ ਪ੍ਰਚੁਰ ਕਰਵੇ ਕੋ ਸਾਜਾ। ਤੇ ਮੈਨੂੰ ਇਹ ਵੀ ਗੱਲ ਸੱਚੀ ਜੇ, ਮੈਂ ਕਹਿੰਦਾ ਮਹਾਰਾਜ ਨੇ ਪਹਿਲਾਂ ਕਿਹਾ ਵੀ ਪੰਥ ਕਾਬੂ ਕੁਬੂ ਆਉਣ ਵਾਲਾ ਨਹੀਂ, ਇਹ ਵਾਹਿਗੁਰੂ ਤਾਂ ਚੱਲਣਾ ਨਾਲ ਤੂੰ ਹੋਵੀ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਜੇ ਤੁਹਾਡੀ ਮਦਦ ਹੋਵੇਗੀ, ਸਹਾਇਤਾ ਹੋਵੇਗੀ, ਮੈਂ ਫਿਰ ਬੇਨਤੀ ਕਰਾਂ। ਉਥੇ ਕਿਹਾ ਜਪ ਤਪ ਸੰਯਮ ਨਾਮ ਅੰਮ੍ਰਿਤ ਪਿਆਨ ਦੀ ਗੱਲ ਕਹੀ, ਅਗਲੀ ਗੱਲ ਉਥੇ ਸੁਣ ਵਾਲੀ ਏ, ਸਾਡੇ ਸਤਿਗੁਰੂ ਕੀ ਨੇ, ਅਸੀਂ ਕਿਉਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ। ਵਾਹਿਗੁਰੂ ਜੀ ਨੇ ਕਿਹਾ, ਨਾਨਕ ਜਿਸ ਉਪਰ ਤੇਰੀ ਨਜ਼ਰ, ਤਿਸ ਉਪਰ ਮੇਰੀ ਨਜ਼ਰ, ਜਿਸ ਉਪਰ ਤੇਰਾ ਕਰਮ, ਤਿਸ ਉਪਰ ਮੇਰਾ ਕਰਮ। ਕਰਮ ਫਾਰਸੀ ਦਾ ਲਫ਼ ਬਖਸ਼ਿਸ਼। ਜਿਸ ਉਪਰ ਤੇਰੀ ਨਜ਼ਰ, ਤਿਸ ਉਪਰ ਮੇਰੀ ਨਜ਼ਰ, ਜਿਸ ਉਪਰ ਤੇਰਾ ਕਰਮ, ਤਿਸ ਉਪਰ ਮੇਰਾ ਕਰਮ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਅਰਜ਼ ਹੈ, ਸਾਰੇ ਲੋਕ ਚਲੇ ਗਏ, ਮੈਂ ਸਾਖੀ ਜਾਣ ਬੁੱਝ ਕੇ ਲਈਏ ਜੀ, ਸਾਰੇ ਚਲੇ ਗਏ। ਉਹਨੇ ਕਿਹਾ ਜੀ ਤਿਲਕਾ ਨਹੀਂ ਆਇਆ, ਭਾਈ ਤਿਲਕਾ ਜੀ ਬਾਰੇ ਕਹਿਣ ਲੱਗੇ, ਉਹ ਰਹਿ ਗਿਆ ਜੀ, ਉਹ ਸਵਰਗ ਤੋਂ ਰਹਿ ਜਾਏਗਾ ਇੱਥੇ ਧਰਤੀ, ਬੁਲਾਓ। ਉਹ ਬੁਲਾਉਣ ਗਏ ਜੀ, ਭਾਈ ਤਿਲਕਾ ਕਹਿੰਦਾ ਮੇਰਾ ਰਾਹ ਹੀ ਕੋਈ ਨੀ ਸਵਰਗ, ਮੇਰੀ ਮੰਜ਼ਿਲ ਕੋਈ ਨੀ ਸਵਰਗ। ਇਹ ਇਕਬਾਲ ਨੇ ਭਾਵੇਂ ਇਸਲਾਮ ਦੀ ਗੱਲ ਕਰਦੇ, ਉਹਨੇ ਕਿਹਾ ਅਸਲ ਚ ਸਵਰਗ ਥੱਕਿਆ ਹੋਇਆ ਦਾ ਪੜਾ ਹੈ, ਰੱਬ ਦਾ ਘਰ ਤਾਂ ਗਾਂ ਹੈ। ਸੰਤਾਂ ਨੇ ਦੋਨਾਂ ਤੇ ਕਾਂਟੇ ਫੇਰ ਫੇਰ ਦਿੱਤੇ ਆ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਅਰਾਧੇ ਨੇ, ਰਾਧੇ ਰੱਦ ਕਰ ਦਿੱਤੇ ਉਹਨਾਂ ਨੂੰ ਸਾਹਮਣੇ, ਸੰਤ ਕੋਲ ਲੈ ਗਏ ਜੀ, ਨਰਕ ਤੋਂ ਬਚਣੀ ਤਾਂ ਬੰਦਗੀ ਕਰ, ਜੇ ਸਵਰਗ ਜਾਣੀ ਤੇ ਤਾਂ ਬੰਦਗੀ ਕਰ। ਉਹਨੇ ਕਹਿੰਦੇ ਦੋਨੋਂ ਕਾਗਜ਼ ਪਾੜ ਕੇ ਰੱਦੀ ਸੜ ਦਿੱਤੇ, ਕਹਿੰਦਾ ਨਰਕ ਦਾ ਡਰ ਕੋਈ ਨੀ, ਸਵਰਗ ਮੈਂ ਜਾਣਾ ਕੋਈ ਨਹੀਂ, ਮੇਰਾ ਸਬੰਧ ਸਿੱਧਾ ਮੇਰੇ ਮਹਿਬੂਬ ਵਾਹਿਗੁਰੂ ਦੇ ਨਾਲ। ਮੈਂ ਉਹ ਸਮਝਾਣਾ, ਸੰਤਨ ਦੋ ਰਾਧੇ, ਹਮ ਕਹੂੰ ਕਿ ਖਾਨ ਨਾ ਕੱਢਤੇ, ਹਾਂ ਇਹਦੀ ਹੱਥ ਨਾਲ ਨੀ, ਹਮ ਕਹੂੰ ਕਿ ਕਾਰ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਉਹ ਗਿਆ ਹੀ ਨਹੀਂ ਜੀ ਭਾਈ ਤਿਲਕਾ, ਅਖੀਰ ਤੇ ਜੋਗੀ ਚੱਲ ਕੇ ਗਿਆ, ਕਹਿੰਦਾ ਮੈਂ ਚਾਹੁੰਦਾ। ਭਾਈ ਸਾਹਿਬ ਨੇ ਬੂਹਾ ਬੰਦ ਕਰ ਲਿਆ ਆਪਣੇ ਘਰ ਦਾ। ਗੁਰਮੁਖੋ ਯਾਦ ਰੱਖੋ, ਜਿਸ ਪਿੱਛੇ ਇੰਨੇ ਲੋਕ ਲੱਗੇ ਹੋਣ, ਕਰਾਮਾਤੀ ਅੱਜ ਵੀ ਸੱਚੀ ਜੇ, ਜੇ ਕੋਈ ਬਾਬਾ ਸੋਨੇ ਦੀ ਮੁੰਦਰੀ ਕੱਢਦੇ ਹੱਥ ਚੋਂ, ਆਪਾਂ ਕਹਿਣਾ ਇਹ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ, ਇਹ ਕਹਿਣ ਲੱਗ ਪਏ ਨੇ। ਨਹੀਂ ਪਿਆਰਿਓ, ਯਾਦ ਰੱਖਿਓ, ਤੁਹਾਡੇ ਗੁਰੂ ਨੇ ਜਿਹਦੇ ਤੋਂ ਲੋਕ ਸੋਨਾ ਚਾਂਦੀ ਮੰਗਦੇ ਸਨ, ਸੱਚ ਇਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਦਿਨ ਕਿਹਾ, ਲੋਕ ਗੰਗਾ ਗੋਦਾਵਰੀ ਤੇ ਜਮੁਨਾ ਕੋਲੋਂ ਮੰਗਦੇ ਨੇ, ਗੁਰੂ ਨੇ ਕੰਗਣ ਲਾ ਕੇ ਉਹਦੀ ਝੋਲੀ ਵਿਚ ਵੀ ਪਾ ਦਿੱਤੇ, ਤੂੰ ਵੀ ਮੰਗਦੀ ਹੈ। ਉਹ ਭਾਈ ਸਾਹਿਬ ਨੇ ਬੂਹਾ ਬੰਦ ਕਰ ਲਿਆ, ਭਾਈ ਤਿਲਕੇ ਨੇ, ਉਹ ਬਾਹਰ ਖਲੋ ਕਹਿੰਦਾ ਮੈਂ ਤੁਹਾਨੂੰ ਦਰਸ਼ਨ ਦੇਣ ਆਇਆ। ਬੂਹਾ ਕਿਉਂ ਬੰਦ? ਕਹਿੰਦਾ ਮੈਂ ਤੇਰੇ ਦਰਸ਼ਨ ਕੋਈ ਨੀ ਕਰਨੇ। ਆਖੇ ਐਰਨ ਮਤ, ਕੋਈ ਡੁਲਾ ਸਕੇ? ਗੁਰਮਤ ਮਤ ਅਚਲ ਹੈ, ਗੁਰੂ ਕੀ ਮਤ ਨਹੀਂ ਚਲਾਏ ਮਾਨ। ਉਹਨੇ ਕਿਹਾ ਮੇਰੇ ਦਰਸ਼ਨ ਕਰ ਤੇ ਮੈਂ ਸਵਰਗ ਦੇਣ ਆਇਆ। ਉਹ ਕਹਿੰਦਾ ਇਸੇ ਕਰਕੇ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦਾ, ਮੈਂ ਸਵਰਗ ਨਹੀਂ ਜਾਣਾ, ਮੇਰੇ ਲਈ ਗੁਰੂ ਨਾਨਕ ਸਾਹਿਬ ਦੀ ਸੰਗਤ ਹੀ ਮੇਰਾ ਬੈਕੁੰਠ ਹੈ। ਉਹਨੇ ਫਿਰ ਖੀਰ ਤੇ ਕਹਿ ਵੀ ਬੂਹਾ ਖੋਲ, ਮੈਂ ਤੇਰੇ ਦਰਸ਼ਨ ਕਰਨੇ ਨੇ। ਭਾਈ ਤਿਲਕਾ ਜੀ ਨੇ ਬੂਹਾ ਖੋਲਿਆ, ਉਹ ਦੌੜ ਕੇ ਚਰਨਾਂ ਤੇ ਡਿੱਗ ਪਿਆ। ਗੁਰਮੁਖੋ, ਅਚਲ ਮਤ ਵਾਲਾ ਉਸ ਜੋਗੀ ਨੂੰ ਲੈ ਕੇ ਗੁਰੂ ਅਰਜਨ ਦੇਵ ਦੇ ਚਰਨਾਂ ਚ ਆਇਆ ਸੀ, ਉਹ ਸਿੱਖ ਬਣਿਆ। ਮੈਂ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਆ ਜੇ ਜੀਵਨ ਘੜਨਾ ਖਾਲਸਾ ਜੀ ਬਣਨਾ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੂੰ ਖਾਲਸਾ ਬਣਾਇਆ ਉਹਨੂੰ 8ਵੀਂ ਪੌੜੀ ਚ ਖਾਲਸਾ ਜੀ ਬਣਨਾ ਹੈ। ਤੇ ਜੱਤ ਪਹਾਰਾ ਧੀਰੇ ਸੁਨਿਆਰ, ਗੁਰੂ ਗੋਬਿੰਦ ਸਿੰਘ ਨੇ ਕਿਹਾ ਧੀਰਜ ਧਾਮ ਬਣਾਏ ਇਹ ਹੈ ਤਨ, ਸਾਰੇ ਸ਼ਬਦ ਮਿਲਦੇ ਆਪਸ ਚ ਧੀਰਜ। ਤੀਸਰਾ ਮੈਂ ਸ਼ਬਦ ਵਰਤਿਆ ਐਰਨ ਮਤ, ਵੇਦ ਹਥਿਆਰ। ਇੱਥੇ ਇਹ ਗੱਲ ਯਾਦ ਰੱਖਿਓ, ਲਫ਼ਜ਼ ਵੇਦ ਦੇ ਅਰਥ ਲੈ ਕੇ ਕੋਈ ਥੋਪੇ ਨਾ ਕਿ ਚਾਰ ਵੇਦ ਬਾਣੀ ਚ ਆਇਆ, ਜਿੱਥੇ ਵੇਦ ਆਇਆ ਉਹ ਵੱਖਰਾ ਆਇਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾ ਹੀ ਫਿਰੇ ਜੋ ਬੇਤਾ ਲਿਆ, ਉੱਥੇ ਵੇਦ ਅਰਥ ਚਾਰ ਗ੍ਰੰਥ, ਚਾਰੇ ਵੇਦ ਹੋਵੇ ਸਚਾਰ। ਉਹ ਵੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਵੇਦ, ਚਾਰ ਪੁਕਾਰਾ ਨਾ ਤੂੰ ਮੰਨਿਆ, ਉਹ ਵੀ ਚਾਰ ਵੇਦ। ਵੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਪਰ ਇੱਥੇ ਵੇਦ ਸ਼ਬਦ ਵਿਦਿਤ ਧਾਤੂ ਤੋਂ ਨਿਕਲਿਆ, ਵੇਦ ਦੇ ਲਫ਼ਜ਼ੀ ਅਰਥ ਨੇ ਗਿਆਨ। ਨਾਸਤਕ ਸ਼ਬਦ ਇਹ ਨਹੀਂ ਸੀ ਪਹਿਲਾਂ, ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਨਾਸਤਕ ਨਹੀਂ। ਨਹੀਂ, ਗੁਰਮੁਖੋ, ਬ੍ਰਾਹਮਣ ਨੇ ਨਾਸਤਕ ਸ਼ਬਦ ਉਹਨੂੰ ਦਿੱਤਾ ਸੀ ਜਿਹੜਾ ਵੇਦ ਨੂੰ ਨਹੀਂ ਮੰਨਦਾ। ਫਿਰ ਅਰਜ ਹੈ ਐਰਨ ਮਤ, ਵੇਦ ਹਥਿਆਰ। ਇਹ ਥੱਥੇ ਨੂੰ ਬਿਹਾਰੀ ਲੱਗੀ ਹੈ ਜੀ, ਹਥਿਆਰ ਅਸੀਂ ਅਰਥ ਕਰਾਂਗੇ ਹਥੌੜਾ, ਕਿਉਂਕਿ ਸੋਨਾ ਕਰਨ ਲਈ ਹਥੌੜੀ ਚਾਹੀਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਆਪਣੀ ਮਰਜ਼ੀ ਦਾ ਕੋਈ ਵੱਟਾ ਨਾ ਚੁੱਕੀ ਫਿਰੀ, ਤੂੰ ਸਤਿਗੁਰੂ ਦੇ ਸ਼ਬਦ ਦੇ ਰੂਹਾਨੀ ਗਿਆਨ ਨੂੰ ਹਥੌੜਾ ਬਣਾ, ਇਹਦੇ ਨਾਲ ਘੜ, ਕਿਉਂਕਿ ਇਹ ਤੋੜਦਾ ਨਹੀਂ। ਹਥੌੜਾ ਵੀ ਚਲਾਉਣ ਲਈ ਚਾਹੀਦਾ ਬੈਲੈਂਸ। ਐਰਨ ਮਤ, ਵੇਦ ਹਥਿਆਰ। ਅੱਗੇ ਫਰਮਾਇਆ ਭਉ ਖੱਲਾ ਧੋਕਣੀ, ਜਦੋਂ ਅੱਗ ਬਾਲਦਾ ਆਪ ਨੂੰ ਪਤਾ ਸੁਨਾਰ, ਉਹ ਧੋਕਣੀ ਨਾਲ ਫੂਕ ਮਾਰਦਾ ਨਾ, ਅੱਗ ਤੇਜ਼ ਹੁੰਦੀ ਹੈ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਪਰਮਾਤਮਾ ਦੇ ਡਰ ਚ ਰਹੋ, ਜੀਵਨ ਘੜਿਆ ਵੀ ਜਾਏ ਤੇ ਹੰਕਾਰ ਵਾਲੇ ਪਾਸੇ ਨਹੀਂ ਤੁਰਨਾ, ਪਰਮਾਤਮਾ ਦੇ ਭੈ ਚ ਰਹੋ। ਤੇ ਮੈਂ ਆਪ ਨੂੰ ਕਈ ਵਾਰੀ ਭੈ ਦੀ ਇੱਥੇ ਵਿਆਖਿਆ ਕੀਤੀ, ਦੋ ਤਰ੍ਹਾਂ ਦਾ ਭੈ ਹੈ ਜੀ, ਉਂਝ ਹੋਰ ਥੋੜਾ ਜਿਹਾ ਕਰੋ, ਤਿੰਨ ਤਰ੍ਹਾਂ ਦਾ। ਇੱਕ ਦੁਨਿਆਵੀ ਭੈ ਹੈ, ਇੱਕ ਦੀਨੀ ਭੈ ਹੈ, ਇੱਕ ਦੈਵੀ ਭੈ ਹੈ। ਦੁਨਿਆਵੀ ਭੈ ਵੇ ਆ ਜਿਹੜਾ ਬੰਦੇ ਤੋਂ ਡਰ ਲੱਗਦਾ ਮਰਨਾ ਚਾਹੀਏ, ਭੈ ਡਿਪਰੈਸ਼ਨ ਵੀ ਤੇ ਭੈ ਹੀ ਹੈ ਨਾ। ਕਈ ਬੰਦਿਆਂ ਨੂੰ ਹਨੇਰੇ ਤੋਂ ਡਰ ਲੱਗਦਾ, ਕਈ ਬੰਦੇ ਇੰਨਾ ਨੈਗੇਟਿਵ ਸੋਚਦੇ ਆ, ਮੰਨ ਲਓ ਲਿਫਟ ਚ ਬੈਠੇ ਹੁੰਦੇ ਕਹਿੰਦੇ ਜੇ ਕਿਤੇ ਰਾਹ ਜੀ ਖਲੋਗੀ ਫਿਰ ਕੀ ਕਰਾਂਗੇ, ਅਜੇ ਖਲੋਣਾ ਨੀ ਉਹਨੇ, ਭੈ ਵੇ ਨਾ। ਇਹ ਹੈ ਦੁਨਿਆਵੀ ਭੈ। ਤੀ ਦੂਜਾ ਹੈ ਦੀਨੀ ਭੈ। ਦੀਨ ਨੇ ਬੜਾ ਭੈ ਦਿੱਤਾ ਜੀ, ਜੇ ਕਹੋ ਧਰਮ ਭੈ ਨੀ ਦਿੰਦਾ, ਭੈ ਨੀ ਤੇ ਆ ਕੀ ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤੇ ਮੱਥੇ ਧਰਮ ਰਾਏ। ਇਹ ਡਰ ਨਹੀਂ? ਅੱਗੇ ਜਦੋਂ ਅਸੀਂ ਪਾਠ ਕਰ ਰਹੇ ਹਾਂ, ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਕ ਚਾਲਿਆ। ਇਹ ਦੀਨੀ ਭੈ ਹੈ। ਦੀਨੀ ਭੈ ਤੋਂ ਬਿਨਾਂ ਦੈਵੀ ਭੈ ਨਹੀਂ ਪੈਦਾ ਹੁੰਦਾ। ਦੇਵੀ ਭੈ ਕੀ ਹੈ? ਦੈਵੀ ਭੈ ਉਹ ਰੂਹਾਨੀ ਭੈ ਹੈ ਜਿਹਦੇ ਵਿਚ ਗੁਰੂ ਤੇ ਪਰਮਾਤਮਾ ਦੀ ਅੰਗ ਸੰਗਤਾ ਰਹਿੰਦੀ ਹੈ। ਫਿਰ ਅਰਜ਼ ਸੁਣਿਓ, ਮੈਂ ਇਹ ਸਿੱਧੀ ਗੱਲ ਕਹਿਣਾ, ਸਾਰੇ ਬੰਦੇ ਕਦੀ ਵੀ ਠੀਕ ਹੋਏ, ਸਾਰੇ ਬੰਦੇ ਕਦੀ ਠੀਕ ਨਹੀਂ ਹੋਣੇ, ਇਹ ਪਰਮਾਤਮਾ ਦੀ ਰਚੀ ਹੋਈ ਰਚਨਾ, ਕਿਉਂਕਿ ਇੱਕ ਡਿੱਗੇਗਾ ਤੇ ਦੂਜਾ ਜਿੱਤੇਗਾ, ਜਿੱਤਣ ਵਾਲੇ ਦੀ ਜੈ ਜੈਕਾਰ ਹੋਣੀ ਹੈ, ਇਹ ਉਹਦਾ ਨੇਮ ਹੈ ਜੀ। ਜੇ ਤੁਸੀਂ ਕਹੋ ਸਾਰੇ ਗੁਰਦੁਆਰੇ ਬੰਦੇ, ਮੈਂ ਭਾਈ ਸਾਹਿਬ ਜਦੋਂ ਸਵੇਰੇ ਅੰਮ੍ਰਿਤ ਵੇਲੇ ਜਾਈਦਾ ਨਾ, ਜਿੱਦਣ ਗੁਰਪੁਰਬ ਹੁੰਦਾ, ਸੰਗਤ ਬਹੁਤ ਹੁੰਦੀ ਹੈ ਜੀ, ਉਦੋਂ ਚੋਬਦਾਰ ਖਲੋਤਾ ਕਹਿੰਦਾ ਦੇ ਭਾਈ ਆਪਣੇ ਮੋਬਾਈਲਾਂ ਤੇ ਫੋਨਾਂ ਵੱਲ, ਮੈਂ ਇਹ ਤੇ ਵੀ ਕਿਹਾ ਸੀ ਐ ਚੰਗੀ ਤਰ੍ਹਾਂ ਜੇਬਾ ਫੜ ਲਿਆ ਜੇ, ਇਹਦਾ ਮਤਲਬ ਹੈ ਹਰਿਮੰਦਰ ਸਾਹਿਬ ਸਾਰੇ ਗੁਰੂ ਰਾਮਦਾਸ ਨੂੰ ਪਿਆਰ ਕਰਨ ਵਾਲੇ ਨਹੀਂ ਆਏ। ਭੈ ਭਉ ਦੀ ਧੌਂਕਣੀ, ਤੇਰੇ ਅੰਦਰ ਨਿਰਮਲ ਭਉ ਪੈਦਾ ਹੋਵੇ। ਨਿਰਮਲ ਭਉ ਪਰਮਾਤਮਾ ਦੇ ਨੇੜੇ ਲਿਜਾਂਦਾ, ਮੈਲਾ ਭੈ ਯਾਦ ਰੱਖਿਓ ਨਫ਼ਰਤ ਪੈਦਾ ਕਰਦਾ। ਥੋੜਾ ਜਿਹਾ ਇਸ ਨੂੰ ਮੇਰੀ ਬੇਨਤੀ ਹੈ ਜੀ, ਮੈਂ यत्न करांगा क्योंकि इन्ने डूंगे बचन ने आपां इहदी की व्याख्या कर सकने। जिथे मैला पै होवेगा उथे नफरत जन्म लैगी, सवाल ही नहीं पैदा हुंदा बंदा पवित्र हो सके। मैला पो मान लो, मैं एक बार क्या बच्चा है जी, उन्हू रोज डराई जाइए, रोज डराई जाइए, वह 10 साल तक डरूगा, 12 साल तक डरूगा, इथों तक के जेड़े मापे बच्चों की मार कुटाई ज्यादा करते ने, क्षमा करो जिदन होश संभल दिया सब तो पहला मापिया तो हेट करते हैं। वह कोर्ट विच खलोंदे, इथे अमेरिका च बहुत कुछ होया, वह कोर्ट विच खलो कहिंदे ने कि आ कोई साडे बच्चियां कीता, क्योंकि निर्मल मैले भय विचों हमेशा दूरी जन्म लैंदी है, निर्मल भाव विचों नेड़ता जन्म लैंदी है। यही कारण जिथे निर्मल भाव है उहदे नाल भाव है। नचन कुदन मन का चाओ, नानक जिन मन भाओ हां तिना मन पाओ। जिथे निर्मल भाव होवेगा, गुरमुखो याद रखियो, उथे भावना पैदा होवेगी होवेगी। इथे भी गुरु जी ने पहला भाव शब्द वरत्या, फिर भाव वरत्या। भाव खला अगन तप ताओ, सेवा दी अग तपस्या दी अग। ते गुरमुखो सब तो वड्डी तपस्या है जप तप बंदगी ते सेवा। जेड़ा सिंह मान लो गर्मी दे दिना च चुल्हे दे सामने बैठ के 12 घंटे गुरु का लंगर प्रशादा पकांदा पे, उहदा मुकाबला किसे धूनी तपाण वाले ने कर सकना है जी? नहीं कर सकता। गुर सेवा तपा सिर तपसार, जिन्नी दुनिया तप करदी सब तो वड्डा तप है गुरु की सेवा करनी। मेरी अर्ज कह पाओ खला अगन तप ताओ, भांडा पाओ। आ सतवां गुण हो गया जी मेरा ख्याल। पहला जत, धीरज, अडोल मत, ज्ञान का हथौड़ा। मैं सिर्फ सीधे सीधे हूं जीवन दे अर्थ लै रहा। भाओ तप ते भाओ सतवां हो गया। जिस कोल खालसा जी सत गुण आ जाएंगे उहदे अंदर गुरु नानक साहब अमृत संचार करते हैं। भांडा भाओ अमृत तित ढाल, उथे अमृत ढलदा है, उथे नाम ढलदा है। इथों तक भाई साहब ने तो भी अर्थ किया पुरातन भाई वीर सिंह ने, कहते अमृत ढलन का मतलब वह बंदा मौत तो मुक्त हो जाता है। भांडा पाओ अमृत ताल, सच्चे पातशाह ये किथे घड़ीए? कहन लगे संगत विच बैठ के घड़ी है शब्द सच्ची टकसाल, सच्ची टकसाल। आ गुरु की संगत घड़ी है शब्द सच्ची टकसाल। अगे बड़ी कृपा की मन चे जी, भारत विच बड़े मत ने जी जेड़े जप दी तप दी इंद्रिय साधन दी बड़ी बड़ी गल करदे। मैं एक दिन पाठ करा भाई साहब तुहानू फोन करके कहा सी, असी शेयर करदे रहने आ, जेवा इंद्रिय एक सुआओ। महाराज ने अज दे सारे कलयुग नू बयान कर दिता, कहिंदे दुनिया मरेगी सिर्फ दो चीजां नाल, एक कामुक इंद्री नाल, दूजे जीव दे स्वाद नाल। उत्थे भावें प्रोफेसर साहिब सिंह नाल अर्थ होर कीते आ। हुण आपां कहिंदे जी लून नहीं खाणा सानू वी, कहिंदा डाक्टर मिठा नहीं खाणा। एक दिन पाठ करा महाराज शब्द आया मिठा कौड़ा दोवें रोग, तड़का भी तेनू बीमारी कर देगा ते मिठा भी बीमारी कर देगा। भावें उहदे भाव अर्थ होर ने, पर अर्थ ते बाणी दे दो दो तीन तीन बनते हैं जी, क्षमा करो। हुण इत्थे सतगुरां ने यह नहीं कहा तपस्या का तप, गुरमुखो चेते रखियो पैसे का रूप का पदवी का हंकार इना खतरनाक नहीं जिन्ना जप तप का हंकार खतरनाक है। कई बंदे तुसी देखो बख्श दियो जे, जिस ने बाणी ना पढ़ी जी अद्धी ज्यादा तां साडी खौमे ने संगत तोड़ी है। यह बंदा कदी जपजी साहब नहीं पढ़ता, यह मलेश है, वह गुरमुखा कोई पता नहीं जिंदगी का, कल नूं तू इहदी थां ते आ जाए तेरे तो अगे निकल जाए। इस करके मैं कहना जिहड़ा भी बंदा है, जिवें भाई साहब ने कहा आपां थोड़ा जिहा नेड़े होके तां बैठीए। मैं एक दिन कहा सी जिन्नी मर्जी दूरी होवे एक दिन फुरना बना के कह लो आपां सुहिरद होके बहना है, मेरा ख्याल 50% ते गलत फहमी उदे निकल जांदी है। क्योंकि जिन्नी दूरी होवेगी उन्हां अंदर एक दूजे दे विरुद्ध तूफान उठदा है। अज कौम की दुर्दशा यह हुई पई है, क्योंकि कौमी प्रोग्राम कोई नहीं जी, वाहगुरु जी बख्श दिया जे। क्योंकि असी वरचने विचरने पूरे हिन्दुस्तान च, असी बंगाल जाने, असी महाराष्ट्र जाने, गुजरात जाने, सानू हर सिख का पता है केड़े केड़े सिख की लोड़ है। फिर अर्ज करांगा अनक तपस्या कर अहंकार, तप तो भी करदा पै बाबा जी ने क्या तप करो, ਉਹਨੇ ਤਪ ਨੂੰ ਆਪਣੀ ਸਾਧ ਨਾਲ ਜੋੜਿਆ, ਮੈਂ ਕੀਤਾ ਅਨਕ ਤਪੱਸਿਆ ਕਰਾ ਅਹੰਕਾਰ ਨਰਕ ਸੁਰਗ ਫਿਰ ਅਵਤਾਰ। ਪਰ ਗੁਰੂ ਜੀ ਇਹ ਜਿਹੜਾ ਤਪ ਤੁਸੀਂ ਕਹਿ ਰਹੇ ਹੋ ਜੀਵਨ ਘੜਨਾ ਕਹਿ ਰਹੇ ਹੋ ਆਪਣੀ ਕਮਾਈ, ਕਹਿਣ ਲੱਗੇ ਨਾ ਨਾ ਤੇਰਾ ਜੀਵਨ ਘੜਿਆ ਜਾਏ ਇਹਨੂੰ ਆਪਣੇ ਨਾਲ ਨੀ ਜੋੜਨਾ, ਇਹਨੂੰ ਵਾਹਿਗੁਰੂ ਜੀ ਦੀ ਨਜ਼ਰ ਨਾਲ ਜੋੜਨਾ ਹੈ। ਆਹ ਹੈ ਗੁਰਮਤ ਦੀ ਵਿਲੱਖਣਤਾ, ਇਹਦੇ ਵਿੱਚੋਂ ਆਪਣੇ ਆਪ ਨੂੰ ਕੱਢ ਦੇ। ਕਿਉਂਕਿ ਪਰਵਾਨਾ ਸਾਹਿਬ ਨੇ ਗੱਲ ਬੜੀ ਸੋਹਣੀ ਕਹੀ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਬਜ਼ੁਰਗ ਹੋ ਗਏ ਨਾ, ਉਹ ਮੈਂ ਚਲੋ ਇੱਕ ਗੱਲ ਗੰਭੀਰ ਵੀ ਆਪਾਂ ਹੋਏ ਬੈਠੇ ਹਾਂ, ਮੈਂ ਭਾਈ ਸਾਹਿਬ ਨੂੰ ਸੁਣਾਈ ਸ਼ਾਇਦ ਇਹਨੇ ਮੈਨੂੰ ਕਹੀ ਵੀ ਉਹ ਪਿੱਛੇ ਜਿਹਾ ਠੰਡ ਚ ਪ੍ਰੋਗਰਾਮ ਬੁੱਕ ਕਰ ਲਿਆ, ਤਾਂ ਸ਼ਾਇਦ ਸੁਣਾਇਆ ਸੀ ਇੱਥੇ, ਉਹ ਬਿਮਾਰ ਹੋ ਗਿਆ ਜੀ ਕੋਰੋਨੇ ਤੋਂ ਬਾਅਦ ਕਾਫੀ, ਤੇ ਡਾਕਟਰ ਨੇ ਕਿਹਾ ਵੀ ਹਾਲ ਚ ਕਥਾ ਕਰਨੀ ਹੈ, ਖੁੱਲੇ ਚ ਨਹੀਂ ਕਰਨੀ ਸਰਦੀ ਚ। ਉਹ ਕਿਤੇ ਬੁਕਿੰਗ ਕਰਾ ਲਈ ਤੇ ਆਏ, ਉਨ੍ਹਾਂ ਕਿਹਾ ਭਾਈ ਇਸ ਤਰ੍ਹਾਂ ਕਰਿਓ ਅੰਦਰ ਪ੍ਰਕਾਸ਼ ਕਰ ਲਿਓ ਮੈਂ ਕਥਾ ਕਰ ਲਾਂਗਾ। ਜਦੋਂ ਗਏ ਤੇ ਕਹਿੰਦੇ ਠੰਡੀ ਹਵਾ ਸੀਤ ਪਏ, ਉਨ੍ਹਾਂ ਕਿਹਾ ਗੁਰਮੁਖੋ ਤੁਹਾਨੂੰ ਕਿਹਾ ਸੀ ਵੀ ਹਾਲ ਚ ਕਰ ਲੈਂਦੇ ਪ੍ਰੋਗਰਾਮ, ਉਹ ਇੱਕ ਬੋਲ ਪਿਆ ਕਹਿੰਦਾ ਗੁਰੂ ਤੇ ਭਰੋਸਾ ਕੋਈ ਨੀ, ਮਾਤਾ ਗੁਜਰੀ ਸੰਡੇ ਬੁਰ ਚ ਬੈਠੇ ਰਹੇ, ਸਾਹਿਬਜ਼ਾਦੇ ਬੈਠੇ ਨਾ ਕਿ ਬਾਲੀ ਨਾ ਕਿ ਸਾਰੇ ਬੋਲਣਾ ਪਿਆ। ਹਾਂ ਹਾਂ ਉਹ ਕਹਿੰਦੇ ਨੇ ਗੱਲ ਸੁਣੋ, ਮੈਨੂੰ ਸ਼ਹੀਦ ਕਰਨ ਵਾਸਤੇ ਸੱਦਿਆ ਜੀ ਕਥਾ ਕਰਨ ਵਾਸਤੇ, ਜੇ ਤਾਂ ਮੈਨੂੰ ਸ਼ਹੀਦ ਕਰਨਾ ਮੈਂ ਉਸ ਤੋਂ ਹੁੰਦਾ। ਮੇਰੀ ਇਸ ਕਰਕੇ ਬੇਨਤੀ ਇਹੋ ਜਿਹੀਆਂ ਬਚਕਾਨੀਆਂ ਗੱਲਾਂ ਨਾ ਕਰਿਆ ਕਰੀਏ, ਹੱਥ ਜੋੜ ਕੇ ਬੇਨਤੀ ਹੈ, ਹੁਣ ਸਾਰੇ ਬੈਠੇ ਆ ਨਾ। ਉਹਨਾਂ ਨੇ ਮੈਂ ਬੇਨਤੀ ਕਰਾਂ, ਉਹਨਾਂ ਨੇ ਇੱਕ ਸਾਖੀ ਲਿਖੀ ਹੈ, ਕਿਉਂਕਿ ਉਹਨਾਂ ਦਾ ਨਾਂ ਲੈਣਾ ਚਾਹੀਦਾ। ਅੱਜ ਤਕਰੀਬਨ ਜਦੋਂ ਇਹ ਸਭ ਕੁਝ ਪਤਾ ਜੀ ਹੋਇਆ, ਜਦੋਂ ਨਵਾਂ ਪੋਚ ਆਇਆ ਨਾ ਜੀ, ਉਹਨੇ ਸਭ ਤੋਂ ਪਹਿਲੀ ਇੱਕੋ ਗੱਲ ਸੁਣਾਏਗੀ, ਕਥਾ ਤਾਂ ਚੱਲੇਗੀ ਜੇ ਦੂਜੇ ਦੀ ਬੇਇੱਜ਼ਤੀ ਕਰੋਗੇ ਤਾਂ। ਇਸ ਲਈ ਹੋਇਆ ਨਾ ਜੀ, ਸਾਡੀਆਂ ਸ਼ਖਸੀਅਤਾਂ ਸ਼ੱਕੀ ਕਰ ਦਿੱਤੀਆਂ ਏਜੰਸੀਆਂ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਲਾ ਕੇ ਅੱਜ ਕੰਪਿਊਟਰ ਨਹੀਂ, ਉਦੋਂ ਕੰਪਿਊਟਰ ਨਹੀਂ ਸੀ, ਸਾਰੀ ਸਾਰੀ ਰਾਤ ਲੈਂਪ ਦੇ ਚਾਨਣ ਚ ਲਿਖ ਲਿਖ ਕੇ ਟੀਵੇ ਟੀਕੇ ਛਪਾਏ, ਉਨ੍ਹਾਂ ਨੇ ਉਹ ਵੀ ਸ਼ੱਕੀ ਕੀਤੇ। ਭਾਈ ਰਣਧੀਰ ਸਿੰਘ ਜੀ ਵਰਗੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਰਗੇ, ਭਾਈ ਰਘਵੀਰ ਸਿੰਘ ਵੀਰ ਸਿੰਘ ਵੀਰ ਜੀ ਵਰਗੇ, ਉਹ ਗੁਰਮੁਖੋ ਇਹ ਸ਼ਖਸੀਅਤਾਂ ਕਿਤੇ ਐਵੇਂ ਕੌਮ ਚ ਪੈਦਾ ਹੋ ਜਾਂਦੀਆਂ ਨੇ? ਬਾਬਾ ਅਤਰ ਸਿੰਘ ਜੀ ਵਰਗੇ ਹੋਏ, ਜਿਨ੍ਹਾਂ ਨੇ ਜ਼ਿੰਦਗੀ ਲਾ ਦਿੱਤੀ ਸਾਰੀ ਪੰਥ ਲਈ, ਕਿਉਂਕਿ ਦੁਖਾਂਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਇੱਕ ਤਪੱਸੀ ਨੇ ਤਪ ਕੀਤਾ ਪੱਥਰ ਤੇ ਬਹਿ ਕੇ, ਮੈਂ ਗੱਲ ਫਿਰ ਆਉਣਾ ਮੈਂ ਬਾਣੀ ਚ ਹੀ ਹੈ ਜੀ, ਤਪ ਕੀਤਾ ਤੇ ਕਹਿੰਦੇ ਨੇ ਪਰਮੇਸ਼ਵਰ ਨੇ, ਕਹਾਣੀ ਹੈ, ਪਰਮੇਸ਼ਵਰ ਨੇ ਕਿਹਾ ਵੀ ਇੰਨੀ ਬੰਦੇ ਨੇ ਜ਼ਿੰਦਗੀ ਲਾ ਦਿੱਤੀ, ਪੱਥਰ ਘਸ ਗਿਆ, ਇਹਨੂੰ ਪੁੱਛੋ ਕੀ ਚਾਹੀਦਾ। ਉਹ ਜੀ ਆਇਆ, ਉਹਨੇ ਦੂਤ ਨੇ ਕਿਹਾ ਮਹਾਰਾਜ ਜੀ ਰਿਸ਼ੀ ਜੀ ਕੀ ਚਾਹੀਦਾ ਹੈ, ਇੰਨਾ ਸਾਲ ਹੋ ਗਿਆ ਪਰਮੇਸ਼ਵਰ ਨੇ ਸੁਨੇਹਾ ਭੇਜਿਆ, ਕਹਿੰਦਾ ਅਜੇ ਵੀ ਸੁਨੇਹੇ ਘੱਲੇ ਸੁ, ਮੈਂ ਤਾਂ ਪੱਥਰ ਘਸਾ ਦਿੱਤਾ, ਮੈਂ ਹੱਕ ਮੰਗਣਾ, ਮੈਂ ਜ਼ਿੰਦਗੀ ਲਾ ਦਿੱਤੀ, ਇੰਨਾ ਤਪ ਕੀਤਾ, ਉਹਨੇ ਜਾ ਕੇ ਪਰਮਾਤਮਾ ਨੂੰ ਦੱਸਿਆ। ਉਹ ਕਹਿੰਦਾ ਉਹ ਤਾਂ ਪੁੱਠਾ ਹੋ ਗਿਆ ਤੇਰੇ ਤੋਂ, ਹਰਨਾਕਸ਼ ਵਰਗੀ ਹੋਇਆ ਨਾ। ਉਹ ਕਹਿੰਦਾ ਹੱਕ ਮੰਗਦਾ ਉਹ ਤੁਹਾਡੇ ਤੋਂ ਆਇਆ, ਮੇਰ ਨਹੀਂ ਮੰਗਦਾ। ਪਰਮੇਸ਼ਵਰ ਜੀ ਨੇ ਕਿਹਾ ਦੱਸ ਬਈ। ਉਹ ਕਹਿੰਦਾ ਜੀ ਇਸ ਪੱਥਰ ਤੇ ਬੈਠੇ ਆ, ਪੱਥਰ ਘਸ ਗਿਆ ਤਪ ਕਰ ਕਰਕੇ। ਪਰਮਾਤਮਾ ਕਹਿੰਦਾ ਮੈਂ ਕਰਦਾ ਇਨਸਾਫ ਹੁੰਦਾ, ਪੱਥਰ ਵੀ ਇੱਕ ਜੂਣਕ ਹੈ, ਜਿੰਨਾ ਸਮਾਂ ਤੂੰ ਪੱਥਰ ਤੇ ਬੈਠਾ ਉਨਾ ਸਮਾਂ ਤੇਰੇ ਸਿਰ ਤੇ ਪੱਥਰ ਰੱਖਾਂਗਾ, ਜੇ ਤੂੰ ਇਨਸਾਫ ਹੱਕ ਹੀ ਮੰਗਣ ਆ ਗਿਆ ਤਾਂ। ਇੱਥੇ ਗੁਰੂ ਜੀ ਨੇ ਕਿਹਾ ਨਹੀਂ, ਆ ਹੀ ਜੇ ਬਸ ਗੁਰਮੁਖੋ ਚੇਤੇ ਰੱਖਿਓ, ਖਾਲਸਾ ਨਗਰ ਵਿਚੋਂ ਨਿਕਲਿਆ, ਖਾਲਸਾ ਪਰਮਾਤਮਾ ਦੀ ਮੌਜ ਵਿਚੋਂ ਨਿਕਲਿਆ, ਇਸੇ ਕਰਕੇ ਮੈਂ ਕਹਿੰਦਾ ਖਾਲਸਾ 38ਵੀਂ ਪੌੜੀ ਵਿਚੋਂ ਨਿਕਲਿਆ ਹੈ। ਗੁਰੂ ਸਾਹਿਬ ਜੀ ਨੇ ਕਿਹਾ ਜਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ, ਅੰਮ੍ਰਿਤ ਧਾਲ ਘੜੀਆ ਸ਼ਬਦ ਸੱਚੀ ਟਕਸਾਲ। ਪਰ ਖਾਲਸਾ ਜੀ ਐਵੇਂ ਨਹੀਂ ਬਣਦਾ ਕੋਈ, ਅੰਮ੍ਰਿਤ ਉਹਨਾਂ ਨੂੰ ਮਿਲਦਾ ਜਿਹਦੇ ਤੇ ਸਤਿਗੁਰੂ ਦੀ ਨਜ਼ਰ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਕਾਲ। ਥੋੜਾ ਜਿਹਾ ਹੋਰ ਅੱਗੇ ਚੱਲੀਏ, ਜਿਹੜੇ ਸਚਿਆਰ ਪੁਰਸ਼ ਹੋਏ, ਵਾਹਿਗੁਰੂ ਜੀ ਐਵੇਂ ਨਹੀਂ ਹੋ ਗਿਆ, ਉਹਨਾਂ ਬੜੀ ਸਾਧਨਾ ਕੀਤੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ ਸਚਿਆਰ ਹੈ, ਸਤ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਬਣਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਸਚਿਆਰ ਸਚਿਆਰ ਬੰਦੇ ਹੀ ਗੁਰੂ ਕੋਲ ਬਹਿ ਸਕਦਾ ਜੀ, ਕੂੜਾ ਨਹੀਂ ਬਹਿ ਸਕਦਾ। ਇਹ ਗੁਰੂ ਰਾਮਦਾਸ ਦਾ ਵਚਨ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾਂ चित उदास ओ वल छल कर झत कढ दे फिर जाए बहे कूड़ियारा पास विच सच्चे कूड़ न गड़ी मन वेखो कर निर्जास कुड़ियार कूड़ियारी जाए रले सच्यार सिख बैठे सतगुरु पास। ओदा कारण है क्योंकि मैला सोना कदी कुठाली च नहीं टिकदा मैला मन कदी गुरु को नहीं छेती टिकदा शुद्ध ही सच्यार तई है। वह जिहड़े सच्यार पुरुष सन उन्होंने फिर गुरबाणी ने रूखानियत नाम दिते। मैं ये भी बेनती करनी चाहना आप जी अपना जीवन तो इना कोई नहीं उच्चा सीधी गल जो मर्जी कही जाइए बाबा फरीद साहब जो चलाना कर लगे ना नमाज पढ़ लगे नमाज पढ़द गशी पै गई बेहोश हो गए बड़ी मैनू उन्होंने जीवन बड़ा सिक्ख्यादायक है बड़े सबर जींदे सन जी। तुसीं देखो जिहड़ा दरवेश इथों तक कह दे रब्बा किसे दे बूहे ते जान तो पहला मार लई मैं दुनिया चो मौत प्रवान करांगा मैं किसी दे बूहे अगे हाथ नहीं अड़ना बार पर आए बैसना साई मुझे ना दे जे तू एवे रख सीता जियो शरीरो ले जियो शरीरो ले तुरे जांदे आ हाथ च सोटी पकड़ ले सोटी सारे लकड़ सारे पता नहीं मन च की आया सोटी वगा के मारी परां कहन लगे फरीद सारी जिंदगी अल्लाह तो बिना किसी का सहारा नहीं लिया हुण तां दिन ही चार रह गए ने नरजिंद सोटी दे सहारे तुरिया जाने फकीर दी मौज है ना जी उन्हां दी अपनी मौज सन ओ जदों ओ अंतला समाया या हई या क्यूम दो शब्द वरते नमाज पढ़द्या गशी पै गई होश चाहे मुरीदा नूं पुछदे ने नमाज अदा हो गई उन्हें कहा जी नहीं कहने लो पानी लो मैं वजू करा मैं नमाज पढ़नी है एक पानी लैन चला गया दूसरे ने कहा बाबा साहब जी नूं फरीद साहब जी नूं तुहानूं नमाज दी की लोड़ की जरूरत नमाज दी पहुंच चुके हो उन्होंने हस के कहा तेनू मेरे अंदर का पता मैं कित्थे खलोता होया जां मेरा यार जानदा जां मैं जानदा हां मैं बेनती करांगा मैं किसी ते तर्क नहीं कर लगा पर जेडे गुरु ने सच्यार पुरश दिते उन्हां विचों कुछ कु मेरियां बेनतियां ने क्योंकि गुरु ग्रंथ साहिब दी बाणी ही खालसे दी रह दा बेस है। हुण जेडे कहिंदे कई वारी कहिंदे अखाण दी गल जी अपाण दी गल गुरमुखो मेरी हथ जोड़ के बेनती है रहतनामे पढ़ियो कीती प्रोफेसर प्यारा सिंह पद्म ने सारे एडिट कीते आ जरूर पढ़ियो जिवें उह कोई दिंदे आ ना भी सिख पराए रूप नूं मंदी नजर नाल मत देखे थले पता ही लिख दिया ग्रंथ गुरु ग्रंथ जी की साख परत रिया रूप ना पेखे नेत्र उन्होंने रैत नामिया नूं आधार गुरु ग्रंथ साहिब कह प्यारियो तां मैं होका ए दे रहा कि गुरु ग्रंथ साहिब हर एक दी परिभाषा दिंदे आ इथों तक अज भाई साहब नूं कहा मैं क्या गुरु ग्रंथ साहिब ने ते रब दी परिभाषा भी दे दित्ती एक ओंकार सतनाम करता पुरख निरभौ निरवैर अकाल मूर्त अजूनी साहबंग गुर प्रसाद उन्होंने पार ब्रह्म परमेश्वर की परिभाषा भी दे इथों तक सतगुरु ने अपनी पदवी की परिभाषा भी दे दी सत पुरख जिन जानिया सतगुरु तिसका नाउ तिसकै संग सिख उदरै नानक हर गुण गाओ इथों तक कह दिता जिस मिलिया मन होए आनंद सो सतगुर कही है मन की दुबदा बिनस जाए हर परम पद लई है। महाराज क्या गुरु की परिभाषा दिती मैं बेनती करा कोई शब्द ने संत की परिभाषा दिती सच्यार संत दोनों पक्ष ने मैं संत शब्द के बिल्कुल बल खराब नहीं क्योंकि सानू ए भी सजा दिती जाती है संत सेवी ने मैं बिल्कुल कहना मैं स्टेज ते ऐलान करना मैं गुरमुख जपण वालियां दा सेवी हां मैं साकतां दा सेवी नहीं फिर अर्ज है उथे संत कौन है गुरमुख उथे बकायदा गुरु जी ने लिखा संत दी रहत कौन है संत। चलो एक ता श्लोक पढ़ने जिन्ना सांस गिरास ना विसरे इस सारे शब्द नु पढ़ के देखियो आठ पैर निकट कर जाने प्रभ का किया मीठा माने एक नाम संतन आधार होए रहे सबकी पगसार संत रहत सुनो मेरे भाई ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅੱਗ ਕਾਟਣ ਹਾਰਾ, ਵਾਹਿਗੁਰੂ ਏਡਾ ਵੱਡਾ ਸੰਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ, ਆਖ ਹੈ ਸਚਿਆਰ ਸੰਤ ਦੀ ਪਰਿਭਾਸ਼ਾ। ਮੈਂ ਆਪ ਜੀ ਨੂੰ ਕਿਉਂ ਕਿਹਾ, ਆਪਾਂ ਨੂੰ ਅਸੀਂ ਵੀ ਹਾਂ ਜੀ, ਇਹ ਮੈਂ ਤੁਹਾਨੂੰ ਆਰੰਭ ਚ ਕਿਹਾ, ਭਾਈ ਸਾਹਿਬ ਬੋਲੇ ਕੋਈ ਪਤਾ ਨੀ ਜ਼ਿੰਦਗੀ ਦਾ, ਕੋਈ ਦਾਵਾ ਨੀ ਜ਼ਿੰਦਗੀ ਚ, ਕਿੱਥੇ ਬੰਦੇ ਜਾ ਡਿੱਗਣੇ, ਪਰ ਹੱਥ ਜੋੜ ਕੇ ਬੇਨਤੀ ਜੇ ਐਸ ਬਾਪੂ ਦੀ ਬੁੱਕਲ ਚ ਬਹਿਣਾ ਸ਼ੁਰੂ ਕਰ ਦਈਏ, ਹੈ ਗੋਦੀ ਚ ਬਹਿਣ ਲੱਗੂਗੇ, ਗੱਦੀਆਂ ਪਿੱਛੇ ਪਿੱਛੇ ਭੱਜਣਗੀਆਂ, ਜਿਹਦੀ ਗੱਦੀ ਛੱਡ ਕੇ ਗੱਦੀਆਂ ਪਿੱਛੋਂ ਭੱਜੋਗੇ, ਨਾ ਇਹ ਰਹਿਣਾ ਨਾ ਗੱਦੀ ਮਿਲਣੀ ਹੈ। ਕਿ ਆਪਾਂ ਸਾਰੇ ਸਹਿਜ ਪਾਠ ਕਰਨੇ ਆ ਜੀ, ਹੈ ਤੇ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਨੀ। ਵੇਖੋ ਗੁਰਮੁਖੋ, ਕੱਲ ਭਾਈ ਸਾਹਿਬ ਨੇ ਮੈਨੂੰ ਗੱਲ ਕਹੀ, ਮੈਂ ਸੰਗਤ ਚ ਕਹਿਣ ਗੁਰੂ ਜੀ ਨਹੀਂ ਕਰਦਾ, ਕੱਲ ਮੈਂ ਇੱਕ ਬੇਨਤੀ ਕੀਤੀ ਸ਼ਾਇਦ ਇੱਥੇ ਕਿ ਬੈਠੇ ਸਾਂ, ਮੇਰੀਆਂ ਧੀਆਂ ਵਰਗੀਆਂ ਬੈਠੀਆਂ ਨੇ, ਮੇਰੀਆਂ ਮਾਤਾਵਾਂ ਵਰਗੀਆਂ ਬੈਠੀਆਂ ਨੇ, ਬੜੀ ਬੜੀ ਓਪਰੀ ਗੱਲ ਲੱਗਣੀ ਹੈ। ਅੱਜ ਸਾਇੰਸ ਇਸ ਚੀਜ਼ ਨੂੰ ਮੰਨ ਰਹੀ, ਜਿਹੜੀਆਂ ਬੀਬੀਆਂ ਡਾਕਟਰਾਂ ਨੂੰ ਪਤਾ ਹੈ, ਜਿਸ ਵਕਤ ਬੱਚਾ ਮਾਂ ਦੇ ਉਧਰ ਚ ਨਿਵਾਸ ਕਰਦਾ 3-4 ਮਹੀਨੇ ਤੋਂ ਬਾਅਦ, ਮੈਂ ਕਹਾਂਗਾ ਜੋ ਕਦੀ ਕਿਸੇ ਗੁਰਦੁਆਰੇ ਨੇ ਕਿਹਾ ਵੀ ਜਿਨ੍ਹਾਂ ਬੀਬੀਆਂ ਦੀ ਕੁੱਖ ਚ ਔਲਾਦ ਕਹਿ, ਉਨ੍ਹਾਂ ਲਈ ਸਪੈਸ਼ਲ ਕਲਾਸ ਦਾ ਪ੍ਰਬੰਧ ਕੀਤਾ ਗਿਆ ਹੈ, ਨਹੀਂ ਹੈਗਾ ਨਾ? ਜੇਕੋ ਜਿਹੀ ਉਹ ਸੱਚੀ ਮੁੱਚੀ ਜਿਹੜੀ ਮਾਂ 9 ਮਹੀਨੇ ਔਲਾਦ ਲਈ ਕੁਰਬਾਨੀ ਕਰ ਗਈ ਨਾ, ਸਮਝੋ ਦੀ ਕੁੱਖ ਚ ਜਨਮ ਲੈਣ ਵਾਲਾ ਗੁਰੂ ਕਾ ਸਿੱਖ ਜ਼ਰੂਰ ਹੋਵੇਗਾ। ਕਦੀ ਕਿਸੇ ਨੇ ਕਿਹਾ ਵੀ ਤੁਸੀਂ ਵੇਖਣਾ ਕੀ, ਡਾਕਟਰ ਬਾਕੀ ਕਹਿੰਦੇ ਆ ਤੂੰ ਆਹ ਖੁਰਾਕ ਨਾ ਖਾਓ, ਆਹ ਨਾ ਖਾਓ, ਪਰ ਸਪਿਰਚੁਅਲ ਖੁਰਾਕ ਕੀ ਹੈ? ਇੱਥੋਂ ਤੱਕ ਗੁਰੂ ਅਰਜੁਨ ਦੇਵ ਵਚਨ ਕਰਦੇ ਆ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਨਿਵਾਸ ਹੋਇਆ, ਮਾਤਾ ਗੰਗਾ ਜੀ ਕਦੀ ਚਿੰਤਾ ਚ ਨਹੀਂ ਗਏ, ਉਹ ਖੇੜੇ ਚ ਰਹਿੰਦੇ ਸਨ। ਉਧਰ ਮਹ ਆਏ ਕੀ ਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਉਸ ਵਿਗਾਸ ਦਾ ਅਰਥ ਬਾਹਰ ਦਾ ਨਹੀਂ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਮੇਰੀ ਬੇਨਤੀ ਏ ਬੀਬੀਓ ਭੈਣੋ ਵੀਰੋ, ਵੇਖੋ ਵਾਹਿਗੁਰੂ ਮਿਹਰ ਕਰੇ, ਇੱਕ ਤਾਂ ਉਸ ਪਰਿਵਾਰ ਦਾ ਸਾਰਾ ਮਾਹੌਲ ਤਬਦੀਲ ਹੋਣਾ ਬਹੁਤ ਜ਼ਰੂਰੀ ਹੈ। ਜੇ ਬਾਹ ਵੀ ਨਸ਼ੇ ਧੋ ਧੋ ਕੇ ਆ ਗਿਆ, ਵਾਸ਼ਨਾ ਮੁਕਤ ਨਹੀਂ ਹੋ, ਜੇ ਘਰ ਚ ਸਿਰਫ ਜਿਹੋ ਜਿਹਾ ਸਕਰੀਨ, ਸਭ ਤੋਂ ਵੱਧ ਅਸਰ ਕਰਦਾ ਅੱਖਾਂ, ਜੇ ਸਕਰੀਨ ਉਤੇ ਸਾਰੇ ਦਿਨ ਗਾਣੇ ਸੁਣਦੀ ਬੀਬੀ, ਉਹ ਮਤ ਸਮਝੇ ਪੁੱਤਰ ਟੇਕ ਕੇ ਧੀ ਮੇਰੀ ਟੇਕ ਕੇ ਬਾਣੀ ਸੁਣ ਲੈਗੀ, ਨਹੀਂ, ਕਿਉਂਕਿ ਅਸੀਂ ਉਹਦੀ ਜਿਹੜਾ ਬੇਸ ਉਹਦਾ ਨਾਸ਼ ਮੈਂ ਮਾਰਨੇ ਆ। ਮੇਰੀ ਫਿਰ ਅਰਜ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਕਹਿ ਕੇ ਆਪਣੀ ਗਾਥਾ ਕਹਿ ਰਿਹਾ ਮਹਾਰਾਜ, ਤੈ ਹਮ ਅਧਿਕ ਤਪੱਸਿਆ ਸਾਧੀ ਮਾਂ ਕਾਲ ਕਾਲ ਕਾ ਆਰਾਧੀ, ਇਬਦ ਕਰਤ ਤਪੱਸਿਆ ਦਵਾਇਓ, ਦਵੈ ਤੈ ਏਕ ਰੂਪ ਹੋ ਗਏ। ਆਪਣੀ ਗੱਲ ਕਰਦਿਆਂ, ਜਨਮ ਤੋਂ ਪਹਿਲਾਂ ਦੀ ਗੱਲ ਕਰਦਿਆਂ, ਇੱਥੇ ਮਾਂ ਬਾਪ ਦਾ ਜ਼ਿਕਰ ਕਰ ਗਏ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਦ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ। ਮੈਂ ਕਈ ਵਾਰੀ ਸੋਚਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤ ਗੁਜਰੀ ਜੀ ਦਾ ਵਿਆਹ ਕਰਤਾਰਪੁਰ ਹੋਇਆ ਦੁਆਬੇ ਚ, ਤੇ ਹਜ਼ੂਰ ਦਾ ਆਗਮਨ ਪਟਨਾ ਸਾਹਿਬ ਹੋਇਆ ਹੈ, ਤੇ ਵਿਆਹ ਹੋਇਆ ਨੂੰ ਮੈਂ ਕਈ ਵਾਰੀ ਰਿਪੀਟ ਕੀਤਾ, 33 ਸਾਲ ਹੋ ਚੁੱਕੇ ਨੇ ਗ੍ਰਿਸ਼ਤੀ ਨੂੰ ਵਿਆਹ ਹੋਇਆ, ਕਿਉਂਕਿ 33 ਸਾਲ ਉਹ ਕੁੱਖ ਤਿਆਰ ਹੋਈ ਜਿਹਨੇ ਮਰਦ ਅਗੰਬੜੇ ਨੂੰ ਜਨਮ ਦੇਣਾ ਸੀ। ਗੁਰੂ ਸਾਹਿਬ ਨੇ ਇਸ ਕਰਕੇ ਸਤਲਾ ਲਿਖੀਆਂ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪੈ ਪਰ ਸਨ ਗੁਰਦੇਵਾ। ਉਨ੍ਹਾਂ ਨੇ ਕਿਹਾ ਇਸ ਧਰਤੀ ਤੇ ਸਿਰਫ ਇੱਕੋ ਗੋਦ ਹੈ ਮਾਂ ਗੁਜਰੀ ਦੀ, ਉਸ ਤੋਂ ਬਿਨਾਂ ਤੇਰੇ ਲਈ ਕੋਈ ਗੋਦ ਨਹੀਂ। ਤਿੰਨ ਪ੍ਰਭ ਜਬ ਆਇਸ ਮੋਈ ਦੀਆ, ਜਦੋਂ ਉਨ੍ਹਾਂ ਕਿਹਾ ਇਸ ਕੁੱਖ, ਤਬ ਹਮ ਜਨਮ ਕੱਲੂ ਮੈਂ ਲਿਆ। ਮੇਰੀ ਫਿਰ ਬੇਨਤੀ ਹੈ ਕਿ ਆ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ ਨਾ, ਮੈਂ ਫਿਰ ਲਫ਼ਜ਼ ਵਰਤਣ ਲੱਗਾ ਵਾਂ, ਕਿ ਹਰ ਚੀਜ਼ ਦੀ ਸਾਨੂੰ ਉੱਤਰ ਮਿਲੇਗਾ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਟੈਕਸਟ ਬੁੱਕ ਨਹੀਂ, ਗੁਰੂ ਗ੍ਰੰਥ ਸਾਹਿਬ ਹੋਲੀ ਬੁੱਕ ਨਹੀਂ। ਗੁਰਮੁਖੋ, ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਸਾਨੂੰ, ਲੋਕੋ ਦੁਨੀਆਂ ਦੇ ਧਰਮ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਆ, ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦਾ ਹੈ। ਸ਼ਬਦ ਬਾਣੀ, ਗੁਰਬਾਣੀ, ਪਰਮਾਤਮਾ ਨਾਲ ਗੱਲਾਂ ਕਰਦੀ। ਹੁਣ ਸੰਤ ਕੌਣ ਹੈ? ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲਈਏ। ਸੰਤ ਰਹਿਤ ਸੁਣੋ ਮੇਰੇ ਭਾਈ, ਕਿਉਂਕਿ ਖਾਲਸੇ ਦੀ ਰਹਿਤ ਹੈ। ਖਾਲਸਾ ਕੇਵਲ ਵਿਖਾਵਾ ਨਹੀਂ ਬਖਸ਼ਦਿਆ, ਜੇ ਅੱਜ ਵਿਖਾਵਾ ਡਰਾਵਾ ਬਣ ਚੁੱਕਾ ਹੈ। ਜਿਸ ਲਿਬਾਸ ਨੂੰ ਦੇਖ ਕੇ, ਇਹ ਗੱਲ ਬੜੀ ਮੈਂ ਕੌੜੇ ਸ਼ਬਦ ਕਹਿ ਰਿਹਾ, ਜਿਸ ਲਿਬਾਸ ਨੂੰ ਦੇਖ ਕੇ ਲੋਕ ਕਹਿੰਦੇ ਸਨ ਪਰਵਾਹ ਨਹੀਂ, ਹੁਣ ਸੱਚੀ ਮੁੱਚੀ ਡਰ ਲੱਗਣ ਲੱਗ ਪਿਆ ਜੀ, ਕਿਉਂਕਿ ਜ਼ਬਾਨ ਤੋਂ ਕੀ ਬੋਲੇਗਾ। ਜੇ ਇਹ ਸ਼ਬਦ ਵਰਤਾ, ਮੈਂ ਇੱਕ ਦਿਨ ਪਾਠ ਕਰਦਿਆਂ ਕਿਹਾ, ਜੇ ਅਸੀਂ ਪਾਠ ਤੇ ਕਰਦੇ ਨਹੀਂ, ਮੱਥਾ ਟੇਕਿਆ ਸਿਰਫ ਪਾਠ ਨਹੀਂ ਕੀਤਾ, ਤੇ ਇਹ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਮੰਨਦਾ। ਚੇਤੇ ਰੱਖਿਓ, ਜੇ ਪਾਠ ਨਹੀਂ ਕੀਤਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬਿਨਾਂ ਕਿਸੇ ਨੂੰ ਮੰਨਦਾ, ਉਹ ਵੀ ਅਖੰਗਤਾ ਦਾ ਰੂਪ ਧਾਰਨ ਕਰ ਜਾਂਦਾ। ਮਹਾਰਾਜ ਨੇ ਕਿਹਾ, ਏਕੋ ਏਕ ਸਹਿ ਕਹਿ ਸਭ ਕੋਈ ਹਉਮੈ ਗਰਭ ਵਿਆਪੇ। ਅਸੀਂ ਕਹਿੰਦੇ ਇੱਕ ਜਪੋ, ਏਕੋ ਜਪ, ਏਕੋ ਸਲਾਹ, ਪੜ੍ਹਨੇ ਇੱਕ ਨੂੰ ਜਪ, ਏਕ ਤੂੰ। ਪਰ ਗੁਰੂ ਸਾਹਿਬ ਕਹਿੰਦੇ ਜਦੋਂ ਇੱਕ ਨੂੰ ਜਪੇ ਹੀ ਨਹੀਂ, ਮੇਰੀ ਇਸ ਨੁਕਤੇ ਨੂੰ ਸੁਣਿਓ, ਜੇ ਮੈਂ ਇੱਕ ਦੀ ਬੰਦਗੀ ਨਹੀਂ ਕੀਤੀ, ਸਿਰਫ ਹਉਮੈ ਚ ਢੰਡੋਰਾ ਪਿੱਟੀ ਜਾਣਾ, ਇੱਕ ਤੋਂ ਬਿਨਾਂ, ਇੱਕ ਤੋਂ ਬਿਨਾਂ। ਗੁਰੂ ਸਾਹਿਬ ਕਹਿੰਦੇ ਹਉਮੈ ਦੇ ਮਾਰਿਆ ਤੂੰ ਇੱਕ ਨਾਲ ਕਿਹੜੀਆਂ ਗੱਲਾਂ ਕੀਤੀਆਂ। ਏਕੋ ਏਕ ਹੈ ਸਭ ਕੋਈ ਹਉਮੈ ਗਰਭ ਵਿਆਪੇ। ਸੰਤ ਦੀ ਰਹਿਤ ਕੀ ਹੈ? ਕਿਉਂਕਿ ਬਾਣੀ ਅੰਦਰਲੀ ਬਾਹਰਲੀ ਰਹਿਤ ਦੱਸਦੇ। ਹੁਣ ਕਈ ਸੱਜਣ ਕਹਿੰਦੇ ਬਾਹਰ ਦੀ ਰਹਿਤ ਕੋਈ ਨਹੀਂ ਦੱਸੀ। ਬਿਲਕੁਲ ਦੱਸੀ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਦੋ ਗੱਲਾਂ ਕਹੀਆਂ ਇੱਥੇ। ਕਹਿੰਦੇ ਉਹ ਖਾਣਾ ਖਾਈ ਜਿਹਦੇ ਨਾਲ ਤੇਰਾ ਸਰੀਰ ਰੋਗੀ ਨਾ ਹੋਵੇ, ਤੇ ਉਹ ਖਾਣਾ, ਵਾਹਿਗੁਰੂ, ਉਹ ਖਾਣਾ ਨਾ ਖਾਈ ਜਿਹਦੇ ਨਾਲ ਤੇਰਾ ਸਰੀਰ ਰੋਗੀ ਹੋ ਜਾਏ, ਉਹ ਖਾਣਾ ਖਾਈ ਜਿਹਦੇ ਨਾਲ ਅੰਨ ਨਾਲ ਤੇਰੇ ਅੰਦਰ ਫੁਰਨੇ ਮਾੜੇ ਨਾ ਬਣਨ। ਭਾਈ ਸਾਹਿਬ ਸੁਣਿਓ, ਅੰਨ ਦੇ ਕੋਈ ਇੱਕ ਹਿੱਸਾ ਥੋੜਾ, ਅੰਨ ਤਾਂ ਚਾਰ ਪੰਜ ਪੜਾਵਾਂ ਚੋਂ ਨਿਕਲਦਾ। ਬਾਬਾ ਹੋਰ ਖਾਣਾ ਕੋਈ, ਹਾਲਾਂਕਿ ਉਥੇ ਖਾਣ ਦਾ ਅਰਥ ਬਹੁਤ ਹੋ ਰਹੇ, ਉਥੇ ਰੋਟੀ ਰੋਟੀ ਨਹੀਂ, ਉਥੇ ਸਭ ਰਸ ਮਿੱਠਾ, ਮੰਨਿਆ ਸੁਣਿਆ ਸਾਲੋਣੇ, ਖੜ ਤੁਲਸੀ ਮੁਖ ਬੋਲਣਾ, ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਪਾਓ, ਇੱਕ ਜਾਂ ਕੋ ਨਦਰ ਕਰੇ ਬਾਬਾ। ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧ ਤਨ ਪੀੜੀ ਹੈ, ਇਹਦੇ ਪਿੱਛੇ ਨਹੀਂ ਲੱਗਣਾ। ਸੱਚੀ ਭਾਈ ਸਾਹਿਬ, ਮੈਨੂੰ ਵੀ ਰੋਕਦੇ ਪਏ ਅੱਜ ਕੱਲ, ਆਹ ਜਿਹੜੀ ਹੈ ਨਾ ਬੜੀ ਭੈੜੀ ਜੇ, ਇਹ ਪਹਿਲਾਂ ਡਾਇਨਿੰਗ ਟੇਬਲ ਤੇ ਪਿਆ ਸਭ ਕੁਝ ਖਾਈ ਜਾਂਦੀ ਹੈ, ਰਾਤ ਨੂੰ ਸਾਰਾ ਦਿਨ ਤੁਰਿਆ ਫਿਰਦਾ ਜਾਂ ਬਾਥਰੂਮ ਚੱਲਿਆ ਫਿਰਦਾ। ਤੇ ਬਾਬਾ ਜੀ ਕਹਿੰਦੇ ਤੂੰ ਸਮਝ, ਜਿਹਦੇ ਖਾਣ ਨਾਲ ਰਾਤ ਤੂੰ ਸੌ ਨਹੀਂ ਸਕਣਾ, ਕਿਉਂ ਖਾਣਾ ਪਿਆ? ਤਨ ਪੀੜ ਜਾਏ, ਢਿੱਡ ਪੀੜ ਤੇ ਨੂੰਦੀ ਪਈ, ਸਿਰ ਪੀੜ ਤੇ ਨੂੰਦੀ ਪਈ, ਬਲੱਡ ਪ੍ਰੈਸ਼ਰ ਤੇਰਾ ਵੱਧ ਗਿਆ, ਸ਼ੂਗਰ ਤੇਰੀ ਵੱਧ ਗਈ ਹੈ, ਤੇ ਜੀਭ ਨੇ ਕੀ ਕਰਨਾ? ਇਹ ਤਾਂ ਆਲੇ ਚ ਪਈ ਹੈ, ਇਹਨੂੰ ਪੀੜ ਥੋੜਾ ਹੁੰਦੀ। ਵੇਖੋ ਗੁਰੂ ਸਾਹਿਬ ਨੇ ਸ਼ਬਦ ਜਿਹੜੇ ਵਰਤੇ, ਜਿੱਤ ਖਾਧਾ ਤਨ ਪੀੜ ਗਿਆ। ਇਹ ਗੱਲ ਹੋਰ ਚੇਤੇ ਰੱਖੀ, ਮਨ ਮੈਂ ਚੱਲੇ ਵਿਕਾਰ। ਇਸ ਮੈਂ ਤਾਂ ਲਿਆ, ਤਨ ਤੇ ਮਨ ਕਿਉਂ ਕਿਹਾ ਭੋਜਨ ਨਾਲ? ਤਨ ਪੀੜੀ ਹੈ ਕਿਉਂਕਿ ਜਿਹੜਾ ਅੰਨ ਹੈ ਨਾ ਜੀ, ਇਹਦੇ ਚਾਰ ਪੰਜ ਪੜਾਅ ਨੇ। ਪੁਰਾਣੇ ਗੁਰਸਿੱਖ ਅੱਜ ਵੀ ਕਈ ਹੈਗੇ ਨੇ ਜੀ, ਉਹ ਕੀ ਕਰਦੇ ਸਨ, ਜਿਵੇਂ ਸੰਗਤ ਇਕੱਠੀ ਹੋਣੀ ਨਾ ਜੀ, ਤੇ ਦਾਲ ਦੇ ਦੇਣੀ ਚੁਣਨ ਵਾਸਤੇ, ਪਹਿਲਾਂ ਦਾਲ ਹੱਥਾਂ ਨਾਲ ਚੁਣਦੇ ਸਨ। ਇਹ ਗੱਲ ਕਹਿਣੀ, ਹਰ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ, ਇਹ ਬਾਬਾ ਅਤਰ ਸਿੰਘ ਕਰਾਉਂਦੇ ਹੁੰਦੇ ਸਨ, ਚੱਕੀ ਚੱਲਦੀ ਸੀ। ਹਾਂ, ਇੱਕ ਕਣਕ ਦੇ ਜਿਹੜਾ ਆਟਾ ਰੋਜ਼ ਹੀ ਪੀਂਦੀਆਂ ਸਨ ਬੀਬੀਆਂ, ਉਹਨਾਂ ਨੂੰ ਸਾਰੀਆਂ ਇਕੱਠੀਆਂ ਹੋ ਜਾਣਾ, ਇੱਕ ਇੱਕ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ, ਉਹ ਕਿਉਂ ਕਰਾਉਂਦੇ ਸਨ? ਕਿਉਂਕਿ ਅੰਨ ਦਾ ਸਭ ਤੋਂ ਬਰੀਕ ਜਿਹੜੀ ਐਨਰਜੀ, ਉਹ ਮਨ ਚ ਜਾਂਦੀ ਹੈ। ਆਉਂ ਜੇ ਅਸੀਂ ਕਹਿੰਦੇ ਹਾਂ ਜੈਸਾ ਅੰਨ ਤੈਸਾ ਮਨ, ਸ਼ਾਸਤਰ ਕਹਿੰਦਾ ਅੰਨ ਦੇ ਪਹਿਲਾ ਹਿੱਸਾ ਬਣਦਾ ਸਾਡੀ ਜੀਭ ਦਾ ਸਵਾਦ, ਦੰਦ ਕੱਟਦੇ ਨੇ ਜੀਭ ਸਵਾਦ ਲੈਂਦੀ। ਇੱਕ ਹਿੱਸਾ ਬਣਦਾ ਜਿਵੇਂ ਭਾਈ ਸਾਹਿਬ ਤੁਸੀਂ ਦੱਸ ਰਹੇ ਸੀ, ਮਿਹਦੇ ਜਾ ਕੇ ਜਿੱਥੇ ਜਿੱਥੇ ਲੋੜ ਪੈਂਦੀ ਸਭ ਕੁਝ ਪਹੁੰਚਾ ਦਿੰਦਾ, ਇੱਕ ਤਾਂ ਐਨਰਜੀ ਹੋ ਗਈ ਜਮਾਂ। ਦੂਜਾ ਅੰਨ ਦਾ ਹਿੱਸਾ ਬਣਦਾ ਮਲ, ਉਹ ਖਾਰਜ ਹੁੰਦੀ ਰੋਜ਼, ਉਹ ਵੀ ਤਾਂ ਅੰਨ ਚੋਂ ਨਿਕਲੀ ਹੈ ਨਾ। ਤੀਜਾ ਹਿੱਸਾ ਬੜਾ ਸੂਕਸ਼ਮ ਹੈ, ਜਿਹੋ ਜਿਹਾ ਅੰਨ ਖਾਧਾ ਉਹੋ ਜਿਹਾ ਸਰੀਰ ਵੀ ਜਾਣਾ, ਨਾੜਾਂ ਚ ਇੰਟਰਨਲ ਪਾਰਟ ਉਹ ਕੁਝ ਪਹੁੰਚਾਣਗੇ, ਉਸ ਤਰ੍ਹਾਂ ਮਲ ਬਣਨਾ, ਮਲ ਖਾਰਜ ਹੋਣਾ। ਤੀਜਾ ਹਿੱਸਾ ਹੈ ਅੱਤ ਦਾ ਸੂਕਸ਼ਮ, ਜਿਹੜਾ ਦਿਸਦਾ ਨਹੀਂ, ਉਹ ਅੰਨ ਵਿਚੋਂ ਵਿਚਾਰ ਨੂੰ ਜਨਮ ਦਿੰਦਾ ਹੈ। ਇੱਥੇ ਬਾਬਾ ਜੀ ਨੇ ਕੱਲਾ ਹੀ ਨਹੀਂ ਕਿਹਾ ਤਨ ਪੀੜੀ ਹੈ, ਨਾਲ ਕਿਹਾ ਮਨ ਮੈਂ ਚੱਲਾਂ ਵਿਕਾਰ। ਜੇ ਤਾਮਸੀ ਭੋਜਨ ਖਾਧਾ, ਉਸ ਭੋਜਨ ਨੇ ਤੇਰੇ ਅੰਦਰ ਨੂੰ ਅੰਮ੍ਰਿਤ ਵੇਲੇ ਨਿਤਨੇਮ ਚ ਨਹੀਂ ਟਿਕਣ ਦੇਣਾ। ਹੁਣ ਜੇ ਅਸੀਂ ਕਹਿੰਦੇ ਬਾਬਾ ਜੀ ਨੇ ਕਹਿ ਦਿੱਤਾ, ਹੁਣ ਸਾਡੇ ਸਭ ਕੁਝ ਖਾਈ ਜਾਂਦੇ ਆ, ਗੇੜੇ ਦੇ ਗੇੜੇ ਦਿੰਦੇ ਆ, ਹੁਣ ਕਰੀਏ ਕਿ? ਗੁਰਦੁਆਰਿਆਂ ਜਿੰਨਾ ਜੀਵ ਰਸ ਹੁੰਦਾ ਇੰਨਾ ਕਿਤੇ ਹੈ ਹੀ ਨਹੀਂ। ਉਹ ਮੈਂ ਇਸ਼ਤਿਹਾਰ ਪੜ੍ਹਨਾ ਨੇ ਜੀ, ਅੱਜ ਫਲਾਣੇ ਵੱਲੋਂ ਜਲੇਬੀਆਂ ਦਾ ਲੰਗਰ ਹੈ ਜੀ, ਫਲਾਣੇ ਨੇ ਗੋਲ ਗੱਪੇ ਦੇਣੇ ਨੇ, ਉਹ ਗੁਰਮੁਖੋ ਕਦੀ ਇਹ ਵੀ ਲਿਖ ਕੇ ਲਾ ਦਿਓ ਅੱਜ ਫਲਾਣੇ ਸਿੰਘ ਨੇ ਆਉਣਾ ਤੇ 2 ਘੰਟੇ ਸਿਮਰਨ ਹੋਣਾ ਹੈ, ਸਟਾਰ ਸਾਰੇ ਖਾਲੀ ਹੋ ਜਾਣਗੇ ਸਟਾਰ ਮੇਰੀ ਇਹ ਹਾਸੇ ਚ ਨਾ ਜਾਇਓ, ਗੁਰਮੁਖੋ ਸੱਚੀ ਹੈ, ਇਹ ਗੁਰਮਤ ਹੈ ਜੀ। ਉਂਝ ਕੋਈ ਸ਼ੱਕ ਨਹੀਂ ਕਿ ਗੁਰੂ ਘਰ ਵਿਚ ਰਸ ਅੰਮ੍ਰਿਤ ਖੀਰ ਕਿਆਲੀ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਪਰ ਸਭ ਤੋਂ ਬਰੀਕ ਦੱਸੋ ਗੁਰੂ ਨਾਨਕ ਸਾਹਿਬ ਤੋਂ ਸਮਰੱਥ ਕੋਈ ਹੋ ਸਕਦਾ? ਅਸੀਂ ਕਹਿਣਾ ਬਾਬਾ ਮੇਰੇ ਸਭ ਤੋਂ ਸਮਰੱਥ, ਮਲਕ ਭਾਗੋ ਤਰਲੇ ਮਾਰ ਕੇ ਕਹਿੰਦਾ ਇੱਕ ਪੂੜੀ ਖਾ ਲੋ, ਕੜਾਈ ਖਾ ਲੋ, ਮੇਰੀ ਇੱਜ਼ਤ ਰਹਿ ਜੂ ਬਰਾਦਰੀ ਚ। ਬਾਬਾ ਜੀ ਕਹਿੰਦੇ ਮੈਂ ਨੀ ਖਾਣਾ, ਉਹ ਕਹਿੰਦਾ ਵੀ ਖਾਣ ਚ ਕੀ ਏ, ਇੱਕ ਬੁਰਕੀ ਗਈ ਅੰਦਰ। ਕਹਿਣ ਲੱਗੇ ਮਲਕ ਭਾਗੋ ਕਿੱਕਰ ਦੇ ਬੀਜ ਨੂੰ ਹੱਥਾਂ ਚ ਮਲੀਏ ਤੇ ਕੰਡੇ ਬੀਜ ਨੀ ਹੁੰਦੇ, ਬੀਜਣ ਤੋਂ ਬਾਅਦ ਨਿਕਲਦੇ ਆ। ਖਾਣਾ ਸੁੱਖ ਹੈ, ਸੁਰਤ ਕਰਕੇ ਜਦੋਂ ਬੰਦਗੀ ਕਰਨੇ ਆ ਤੰਗ ਕਰਦੇ ਆ। ਗੁਰਮੁਖੋ ਮੇਰੀ ਬੇਨਤੀ ਹੈ ਕਿ ਮਰਿਆਦਾ ਨੀ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚਲੇ ਵਿਕਾਰ। ਅਗਲੀ ਗੱਲ ਹੋਰ ਜੇ ਜਿਹੜੀ ਬੜੀ ਖਤਰਨਾਕ ਹੈ, ਗੱਡੀ ਆ ਗਈ ਵੱਡੀ, ਉਦੋਂ ਘੋੜੇ ਸਨ ਤੇ ਬੰਦਾ ਇਸੇ ਹੋਮੇ ਚ ਲੋਕੀ ਮੇਰੀ ਗੱਡੀ ਵੱਲ ਵੇਖਣਗੇ। ਬਾਬਾ ਜੀ ਨੇ ਕਿਹਾ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਆ ਕਿਤੇ ਚੜ੍ਹਨਾ ਤੇਰਾ ਹੰਕਾਰ ਨਾ ਬਣ ਜਾ, ਕਿਉਂਕਿ ਇਹ ਵੀ ਮਨ ਨੂੰ ਟਿਕਣ ਨਹੀਂ ਦੇਵੇਗਾ, ਤੇਰਾ ਪਹਿਨਣਾ ਵੀ ਵਿਕਾਰ ਨਾ ਬਣ ਜਾ। ਮੈਂ ਆਪਣੂੰ ਫਿਰ ਬੇਨਤੀ ਕਰਾਂਗਾ, ਸੰਤ ਦੀ ਪਹਿਲੀ ਰਹਿਤ ਇਹ ਵੇ ਆਠ ਪੈਰ ਨਿਕਟ ਕਰ ਜਾਣੇ, ਅੱਠੇ ਪੈਰ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣਦਾ ਹੈ, ਉਹਦੇ ਕੋਲ ਅੰਗ ਸੰਗਤਾ ਹੈ। ਪ੍ਰਭ ਕਾ ਕੀਆ ਮਿੱਠਾ ਮਨ ਹੈ, ਸੰਤ ਕਦੀ ਸ਼ਰੀਕ ਨਹੀਂ ਬਣਦਾ ਕਿ ਮੈਂ ਆਹ ਕਰ ਦਿਆਂਗਾ ਕਰ ਦਿਆਂਗਾ, ਉਹ ਬੰਦਗੀ ਕਰਕੇ ਵੀ ਕਹਿੰਦਾ ਨੋ, ਜੋ ਪ੍ਰਮਾਤਮਾ ਕਰੇਗਾ ਉਹ ਹੋਵੇਗਾ, ਮੈਂ ਸਮਰੱਥ ਨਹੀਂ, ਕਰਨ ਵਾਲਾ ਉਹ ਹੈ। ਆਠ ਪੈਰ ਨਿਕਟ ਕਰ ਜਾਣਾ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਸੰਤ ਦੀ ਰਹਿਤ ਵਿੱਚ ਉਹਦਾ ਆਧਾਰ ਨਾਮ ਹੈ। ਖੋਏ ਰਹੇ ਸਭ ਕੀ ਪਗਸ਼ਾਰ, ਸੰਤ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ। ਮੇਰੀ ਬੇਨਤੀ ਹੈ ਉਹ ਨਿਮਰਤਾ ਚ ਰਹਿੰਦਾ ਹੈ। ਦਰਬਾਰ ਸਾਹਿਬ ਜਾਓਗੇ ਨਾ ਕਿਤੇ, 2-3 ਰਾਤਾਂ ਰਹੋ ਗੁਰਮੁਖੋ, 2-4 ਰਾਤਾਂ ਕਿਤੇ ਰਹੋ, ਜੇ ਅਸਲੀ ਸੰਤਾਂ ਦੇ ਦਰਸ਼ਨ ਕਰਨੇ ਕਿਤੇ ਰਾਤ ਦੇ 9 ਵਜੇ ਤੋਂ ਲੈ ਕੇ ਪ੍ਰਕਾਸ਼ ਹੋਣ ਤੱਕ ਦੀਦਾਰ ਕਰਿਓ। ਉਹ ਬੰਦੇ ਸਾਲਾਂ ਦੇ ਹੁੰਦੇ ਆ, ਕੋਈ ਉਹਨਾਂ ਦੇ ਪਿੱਛੇ ਯਾਦੇ ਚੇਲੇ ਕੋਈ ਨਹੀਂ, ਕੋਈ ਲੋਕ ਨਹੀਂ, ਤੁਰੇ ਆਉਂਦੇ ਆ ਇਕੱਲੇ, ਕਿਉਂਕਿ ਹੁਣ ਤਾਂ ਗੁਰਦੁਆਰੇ ਮੱਥਾ ਟੇਕਣ ਦਾ ਵੀ ਹੋ ਗਿਆ ਨੀ ਜੀ ਕੰਮ ਖਤਮ। ਮੈਂ ਬਾਬਾ ਬੁੱਢਾ ਸਾਹਿਬ ਦੀ ਭੀੜ ਜਾਣਾ ਭਾਈ ਸਾਹਿਬ ਹਰ ਸਾਲ, ਜਿਸ ਵਕਤ ਮਾਤਾ ਗੰਗਾ ਜੀ ਗਏ ਨਾ, ਚਲੋ ਇੱਥੇ ਤੇ ਪ੍ਰਚਾਰਕ ਖੰਡਨ ਕਰਦੇ ਆ ਜੀ ਇਸ ਗੱਲ ਦਾ, ਮਾਤਾ ਗੰਗਾ ਜੀ ਕਦੋਂ ਗਏ ਜੀ, ਨਿਦਿਵਨਕ ਵਿਦਵਾਨ ਨਹੀਂ ਮੰਨਦੇ। ਸਭ ਤੋਂ ਪੁਰਾਣਾ ਗ੍ਰੰਥ ਜਿਹੜਾ ਜਨਮ ਸਾਖੀਆਂ ਤੋਂ ਬਾਅਦ ਆਉਂਦਾ ਜਾਂ ਨੇੜੇ ਆਉਂਦਾ ਉਹ ਮਹਿਮਾ ਪ੍ਰਕਾਸ਼ ਹੈ, ਸੂਰਜ ਪ੍ਰਕਾਸ਼ ਬਾਅਦ ਚ ਲਿਖੇ। ਐਤਕੀ ਮੈਂ ਗਿਆ ਤੇ ਮੈਂ ਪਹਿਲਾਂ ਕਦੀ ਮੈਂ ਵੀ ਡਰਦਾ ਸਾਂ ਵੀ ਮਾਤਾ ਗੰਗਾ ਜੀ ਦੋ ਵਾਰੀ ਗਏ ਨਾ ਅਸਦੀ ਕਹਿੰਦੀ। ਮੈਂ ਮਹਿਮਾ ਪ੍ਰਕਾਸ਼ ਪੜਿਆ, ਉਹਦੇ ਚ ਲਿਖਿਆ ਬਿਲਕੁਲ ਪਹਿਲੀ ਵਾਰ ਦਾਸੀਆਂ ਨੇ ਭੋਜਨ ਤਿਆਰ ਕੀਤਾ, ਰੱਥ ਤੇ ਗਏ ਘੋੜਿਆਂ ਨਾਲ, ਉਹ ਗੁਰਮੁਖੋ ਇੱਕ ਬ੍ਰਹਮ ਗਿਆਨੀ ਨੇ ਕਹਿ ਦਿੱਤਾ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ, ਕਿਆ ਸੀ ਨਾ ਸ਼ਬਦ ਤੇ ਸੱਚੀ ਮੁੱਚੀ ਉਹ ਸੰਤ ਹੋਇਆ ਜਦੋਂ ਗੁਰੂ ਕੀ ਬਿੜਾਲੀ ਗਿਆ ਪਰਿਵਾਰ, ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ। ਜਦੋਂ ਮਾਤਾ ਜੀ ਵਾਪਸ ਆਏ ਤੇ ਗੁਰੂ ਅਰਜਨ ਦੇਵ ਇਹਨੂੰ ਖੰਡਨ ਨਾ ਕਰੀਏ, ਗੁਰੂ ਜੀ ਨੇ ਹਰ ਚੀਜ਼ ਪਿੰਡੇ ਤੇ ਅੰਡਾ ਕੇ ਦੱਸਿਆ ਸਿੱਖੋ ਜ਼ਿੰਦਗੀ ਇਸ ਤਰ੍ਹਾਂ ਜੀਣੀ ਹੈ। ਉਹਨਾਂ ਕਿਹਾ ਗੁਰੂ ਕਿਆਂ ਨੂੰ ਭਾਜੜ ਪੈ ਗਈ, ਮਹਿਮਾ ਪ੍ਰਕਾਸ਼ ਕਿਹਾ ਜਾਂਦਾ ਮਾਤਾ ਜੀ ਆ। ਉਹਨਾਂ ਕਿਹਾ ਆਹ ਗੱਲ ਹੋ ਗਈ, ਕਹਿਣ ਲੱਗੇ ਰੱਥਾਂ ਤੇ ਚੜ ਕੇ ਨਹੀਂ ਜਾਈਦਾ, ਆਪਣੇ ਹੱਥੀਂ ਲੰਗਰ ਤਿਆਰ ਕੀਤਾ, ਆਪਣੇ ਹੱਥੀਂ ਸਭ ਕੁਝ ਬਣਾਇਆ, ਜਦੋਂ ਦੂਜੀ ਵਾਰ ਆਪ ਪੈਦਲ ਗਏ ਤੇ ਬਾਬਾ ਬੁੱਢਾ ਸਾਹਿਬ ਅੱਸੂ ਦੇ ਮਹੀਨੇ ਸਨ ਤੇ ਝੋਨੇ ਚੋਂ ਨਦੀਨ ਪੈ ਕੱਢਦੇ ਸਨ ਵੱਟ, ਜਿਨ੍ਹਾਂ ਨੇ ਆਪਾਂ ਬੰਨੇ ਕੱਢਦੇ ਹੁੰਦੇ ਸਾਂ, ਪਤਾ ਹੈ ਨਾ ਜੀ, ਇੱਥੋਂ ਨਿਆਣਿਆਂ ਨੂੰ ਪਤਾ, ਇੱਕ ਬੰਨੇ ਕੱਢਦੇ ਸਾਂ ਮਿੱਟੀ ਪੱਟ ਕੇ ਬਾਹਰ ਸਾੜਦੇ ਜੋ ਕੱਦੂ ਕਰਨਾ ਹੁੰਦਾ ਸੀ, ਹਨਾ, ਇੱਕ ਬੰਨੇ ਕੱਢਦੇ ਸਾਂ ਜਦੋਂ ਨਦੀਨ ਖੱਬਲ ਨਹੀਂ ਸੀ ਉਹ ਜਾਂ ਵਿੱਚ, ਫਿਰ ਉਹਨੂੰ ਪੱਟ ਕੇ ਬਾਹਰ ਕੱਢਣਾ ਜੀ, ਨਦੀਨ ਸ਼ਬਦ ਸ਼ਾਇਦ ਸਮਝ, ਉਹ ਖੱਬਲ ਨਦੀਨ ਕੱਢ ਰਹੇ ਸਨ ਬੈਠੇ ਵੱਟ ਤੇ, ਮਾਤਾ ਜੀ ਨੂੰ ਦੇਖਿਆ ਉੱਠ ਕੇ ਖੜੇ ਹੋ ਗਏ ਭਾਈ ਸਾਹਿਬ, ਨੱਚੇ ਖੁਸ਼ੀ ਚ, ਉਧਰੋਂ ਬੱਦਲ ਚੜਿਆ ਬੱਦਲ ਚਮਕਿਆ ਨੱਚ ਉੱਠੇ, ਆਉਂਦਿਆਂ ਸਾਰ ਕਹਿੰਦੇ ਮਾਂ ਮਾਂ ਨੂੰ ਪਤਾ ਹੁੰਦਾ ਪੁੱਤਰ ਨੂੰ ਭੁੱਖ ਲੱਗੀ ਹੈ, ਅੱਜ ਮੈਨੂੰ ਸਵੇਰ ਦੀ ਬਹੁਤ ਭੁੱਖ ਲੱਗੀ ਸੀ। ਜਦੋਂ ਉਹਨਾਂ ਭੋਜਨ ਖੋਲਿਆ ਤੇ ਬੁਰਕੀ ਤੋੜੀ, ਉਹਨਾਂ ਕੋਈ ਤੂੰ ਠਾਕਰ ਥੋੜਾ ਕਿਹਾ, ਉਹਨਾਂ ਬੁਰਕੀ ਤੋੜ ਕੇ ਮੂੰਹ ਚ ਪਾਈ ਤੇ ਇਤਿਹਾਸ ਕਹਿੰਦਾ ਮਾਤਾ ਜੀ ਨੇ ਨਾਲ ਕਿਹਾ ਸਾਈਆਂ ਵਾਲਿਓ ਪਹੁੰਚ ਵਾਲਿਓ ਕਿਰਪਾ ਕਰੋ ਅਰਦਾਸ ਕਰੋ, ਮੈਂ ਸੰਤਾਨ ਲਈ ਆਈ ਹਾਂ। ਇੱਕ ਤਾਂ ਮੁੱਕੀ ਮਾਰੀ ਉੱਤੇ ਤੇ ਦੂਜੇ ਦੋ ਤੁਕਾਂ ਗਈਆਂ, ਮੈਂ ਉਹ ਪਹਿਲੀ ਵਾਰੀ ਪੜ੍ਹੀਆਂ। ਕਹਿਣ ਲੱਗੇ ਮਾਂ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪਿਸਤਰ, ਗ੍ਰਿਸ਼ਤ ਮੈਂ ਭੋਗੀ। ਤੇਰੇ ਘਰ ਉਹ ਪੁੱਤਰ ਪੈਦਾ ਹੋਵੇਗਾ ਜਿਹੜਾ ਰਾਜਿਆਂ ਦਾ ਰਾਜਾ, ਜੋਗੀਆਂ ਦਾ ਜੋਗੀ, ਗ੍ਰਿਸ਼ਤੀਆਂ ਦਾ ਗ੍ਰਿਸ਼ਤੀ ਤੇ ਤਪੀਆਂ ਦਾ ਮਹਾਨ ਤਪੀ ਹੋਵੇਗਾ। ਪਰ ਉੱਥੇ ਗੱਲ ਦੱਸ ਦਿੱਤੀ ਗੁਰਦੁਆਰੇ ਕਿਵੇਂ ਜਾਣਾ ਹੈ। ਮੇਰੀ ਬੇਨਤੀ ਤੁਸੀਂ ਧਿਆਨ ਨਾਲ ਸੁਣਿਓ, ਚਾਹੇ ਸੰਤ ਹੋਵੇ ਚਾਹੇ ਕੋਈ ਲੀਡਰ ਹੋਵੇ। ਹੁਣ ਕਈ ਵਾਰੀ ਜਾਣੇ ਬਾਹਰ ਖਲੋਤੇ ਜਕਾਰੇ, ਨਾ ਨਾ ਅਸੀਂ ਵੀ ਤੁਹਾਡੇ ਵਰਗੇ ਸਿੱਖ ਹਾਂ। ਇੱਥੇ ਭਾਜੜਾਂ ਪੈ ਜਾਂਦੀਆਂ ਨੇ ਜਿਹੜਾ ਹੋਮੇ ਚ ਜਾਂਦਾ ਹੁੰਦਾ ਹੈ। ਮੇਰੀ ਬੇਨਤੀ ਇਹ ਇਸਤਰੀ ਸਾਡੀ, ਸੰਤ ਉਹ ਹੈ ਜਿਹੜਾ ਰੱਬ ਦੇ ਭੈ ਚ ਰਹਿੰਦਾ ਹੈ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ। ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪੱਗ ਸ਼ਾਰ। ਸੰਤ ਰਹਿਤ ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਅਜਾਈ, ਕੀ ਕਥਨ ਕਰਾਂਗਾ ਸੰਤ ਬਾਰੇ। ਕਿਉਂ ਜੀ ਕਿਉਂ? ਕਹਿਣ ਲੱਗੇ ਮਿੱਤਰ ਸੱਤਰ ਜਾ ਕੇ ਏਕ ਸਮਾਨੇ। ਅੱਜ ਤਾਂ ਸੰਤ ਸੰਤ ਦਾ ਵੈਰੀ ਹੈ, ਫਤਿਹ ਨੀ ਬੁਲਾਉਂਦੇ ਅਸੀਂ ਇੱਕ ਦੂਜੇ ਨੂੰ ਜੀ, ਮੱਥੇ ਤੇ ਤਿਉੜੀਆਂ ਪਈਆਂ ਹੁੰਦੀਆਂ ਨੇ, ਕਿੱਥੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਮਿਲਣੀ। ਸੰਤ ਲਈ ਮਿੱਤਰ ਤੇ ਛੱਤਰ ਇੱਕ ਬਰਾਬਰ ਹੈ। ਮੈਂ ਨਾਲ ਨਿੱਕੀਆਂ ਨਿੱਕੀਆਂ ਉਦਾਹਰਣਾਂ ਦੇਈ ਜਾਣਾ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਅਰਖੋਵਾਲ ਵਾਲੇ, ਰਾੜਾ ਸਾਹਿਬ ਵਾਲੇ, ਇਹ ਸਾਰੀ ਸੰਪਰਦਾ ਜਿਹੜੀ ਪਿਛੋਕੜ ਜੁੜਦੀ ਬਾਬਾ ਵੀਰ ਸਿੰਘ ਜੀ ਨਾਲ, ਨੁਰੰਗਾਬਾਦ ਵਾਲੇ ਵੀਰ ਸਿੰਘ ਨੇ ਜਿਨ੍ਹਾਂ ਨੂੰ ਤੋਪਾਂ ਨਾਲ ਮਾਰਿਆ ਖਾਲਸਾ ਫੌਜਾਂ ਨੇ। ਉਦੋਂ ਬਾਅਦ ਰਾਜ ਨਹੀਂ ਮਿਲਿਆ, ਬ੍ਰਹਮ ਗਿਆਨੀ ਮਾਰਿਆ ਸੀ ਸਿੱਖਾਂ ਨੇ। ਇਹ ਗੱਲ ਬੜੀ ਕੌੜੀ, ਪਿੱਛੇ ਅਕਾਲ ਤਖ਼ਤ ਸਾਹਿਬ ਤੇ ਖਾਨਪੁਰ ਚ ਰੱਖਿਆ ਗਿਆ ਪਿਛਲੇ ਸਾਲ। ਉਹਨਾਂ ਦਾ ਲੰਗਰ, ਉਹਨਾਂ ਦਮਦਮੇ ਬੜੇ ਨੇ ਜੀ ਪੰਜਾਬ ਚ। ਬਾਬਾ ਵੀਰ ਸਿੰਘ ਜੀ ਦਾ ਬਹੁਤ ਸ਼ਾਇਦ ਘੱਟ ਬੰਦਿਆਂ ਨੂੰ ਪਤਾ, ਕਿਉਂਕਿ ਅਸੀਂ ਗੁਰਮਤ ਦੇ ਸੰਤਾਂ ਦੀ ਗੱਲ ਕਰਨ ਨੂੰ ਵੀ ਤਿਆਰ ਨੀ। ਮੈਂ ਉਦਨ ਕਿਹਾ ਸੈਕਰਾਮੈਂਟੋ, ਮੈਂ ਕਿਹਾ ਮੈਂ ਕਿਸੇ ਦੀ ਗੱਲ ਘੁਮਾ ਕੇ ਕਹਿ ਦੇਣਾ ਇੱਕ ਮੁਸਲਮਾਨ ਫਕੀਰ ਦੀ, ਸਾਰੇ ਧਿਆਨ ਨਾਲ ਸੁਣ ਲੈਣਗੇ। ਜੇ ਮੈਂ ਸਿੱਖ ਸੰਤ ਦੀ ਗੱਲ ਕਰਾਂਗਾ ਤੇ ਇੱਕੋ ਦਮਕਾਂਗੇ ਇਹ ਸਾਧਾਂ ਦਾ ਪੁਜਾਰੀ, ਐਵੇਂ ਥੋੜਾ। ਗੁਰੂ ਨਾਨਕ ਸਾਹਿਬ ਦੇ ਘਰ ਸੰਤ ਕੋਈ ਨੀ, ਅਡੰਬਰਦਾਰ ਵੇਖ ਵੇਖ ਕੇ ਅਸੀਂ ਪਖੰਡੀਆਂ ਨੂੰ ਵੇਖ ਕੇ ਅਸਲੀਅਤ ਤੋਂ ਅੱਖਾਂ ਮਤ ਮੀਟੀਏ। ਹੁਣ ਕਹਾਂਗੇ ਜੀ ਵੀ ਸਾਨੂੰ ਪਹਿਚਾਣ ਕਿਵੇਂ ਹੋਵੇ ਸੰਤ, ਨਾਮ ਸਿਮਰਾਂਗੇ ਪਹਿਚਾਣ ਹੋ ਜਾਣੀ ਹੈ। ਜਿਹਦੇ ਕੋਲ ਬੈਠਿਆਂ ਸੁਰਤ ਟਿਕਣ ਲੱਗ ਪਏ, ਮਨ ਵਾਸ਼ਨਾ ਤੋਂ ਮੁਕਤ ਹੋ ਜਾਏ, ਸਮਝੋ ਸੰਤ ਹੈ। ਤੇ ਜਦੋਂ ਬਾਣੀ ਕੋਈ ਨੀ ਪੜੇ ਜੀ, ਆਪਾਂ ਨੂੰ ਪਤਾ ਕੀ ਹੋਣਾ। ਬਾਬਾ ਵੀਰ ਸਿੰਘ ਲੰਗਰ ਚੱਲਦੇ ਸਨ, ਗੁਰਮੁਖੋ ਸਵੇਰੇ ਹਮਲਾ ਹੋਣਾ, ਲੰਗਰ ਤਿਆਰ ਹੋ ਗਿਆ। ਇਹਨਾਂ ਦਾ ਜੀਵਨ ਇੱਕ ਤੇ ਬਹੁਤ ਦੋ ਗ੍ਰੰਥ ਨੇ, ਬਹੁਤ ਵੀਰ ਮਰਗੇਸ਼ ਦੋ ਹਿੱਸੇ ਨੇ ਜੀ। ਇੱਕ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਕਿਤਾਬ ਲਿਖੀ ਹੈ ਬਾਬਾ ਵੀਰ ਸਿੰਘ ਨਰੰਗਾਬਾਦ, ਛੋਟੀ ਜੀ, ਮੈਂ ਤਾਂ ਕਹਿ ਦਿੰਦਾ ਵੀ ਪੜ੍ਹਨ ਦਾ ਚਾਅ ਬਣੇ। ਤੇ ਖਾਸ ਕਰਕੇ ਰਾਤ ਨੂੰ ਸੌਣ ਲੱਗਿਆ ਜਾਂ ਸਿਮਰਨ, ਜਿਵੇਂ ਕੱਲ ਮੈਂ ਕਿਹਾ ਭਾਈ ਸਾਹਿਬ ਬੈਠੇ ਗਾ ਰਾਤ ਤਜਰਬਾ ਕਰਦੇ ਸਾਂ ਵੀ ਲੰਮਿਆ ਪੈ ਕੇ ਸਿਮਰਨ ਕਰਕੇ ਸੌਂ ਕੇ ਵੇਖੀਏ। ਗੁਰਮੁਖੋ ਜਾਂ ਕਿਸੇ ਮਹਾਂਪੁਰਖ ਦੀ ਜੀਵਨੀ ਦੇ ਦੋ ਪੰਨੇ ਪ੍ਰੇਮਾ ਭਗਤੀ ਤੇ ਦੇਖੋ ਰਾਤ ਨੀਂਦ ਸੁੱਖ ਨਿੰਦਰਾ ਬਣ ਜਾਂਦੀ। ਉਹਨਾਂ ਨੇ ਜੀ ਲੰਗਰ ਤਿਆਰ ਕੀਤਾ, ਉਹ ਕਿਹਾ ਗਿਆ ਵੀ ਆਪਾਂ ਮੁਕਾਬਲਾ ਕਰਨਾ। ਬਾਬਾ ਵੀਰ ਸਿੰਘ ਵੀ ਵੇਖੋ ਗੁਰਮੁਖੋ ਆ ਅਜੇ ਸੰਤ, ਕਹਿਣ ਲੱਗੇ ਕਿਨੂੰ ਮਾਰਨ ਤੁਰਾਂਗਾ, ਆਪਣੀ ਤੇ ਮਾਰਨ ਹੁੰਦੇ ਪਏ ਨੇ। ਸਾਰੀ ਰਾਤ ਲਾਂਗਰੀਆਂ ਲੰਗਰ ਪਕਾਇਆ, ਹਜ਼ਾਰਾਂ ਦੀ ਸੰਗਤ ਲੰਗਰ ਛਕ ਜਾਏ। ਉਹਨਾਂ ਕਿਹਾ ਬਾਬਾ ਜੀ ਲੰਗਰ ਦੀ ਪਈ ਹੈ, ਸਵੇਰੇ ਮਾਰਨਾ ਉਹਨਾਂ ਸਾਨੂੰ। ਕਹਿਣ ਲੱਗੇ ਮੇਰੇ ਜਿਉਂਦੇ ਜੀ ਇਥੋਂ ਕਦੀ ਲੰਗਰ ਤੋਂ ਖਾਲੀ ਨਹੀਂ ਗਿਆ, ਕੱਲ ਨੂੰ ਮੇਰੇ ਮਾਰਨ ਤੋਂ ਬਾਅਦ ਭੁੱਖ ਲੱਗੀ ਹੋਵੇ ਤੇ ਲੰਗਰ ਤੋਂ ਬਿਨਾਂ ਨਾ ਜਾਣ। ਗੋਲਾ ਵੱਜਿਆ ਸੀ ਜਿਹਨੂੰ ਪੱਟ ਚ, ਗੋਲਾ ਮਾਰਿਆ ਸਿੱਧਾ ਬਾਬਾ ਵੀਰ ਸਿੰਘ ਨੂੰ, ਕਿਹਾ ਕਿਉਂਕਿ ਡੋਗਰੇ ਸਨ ਵਿੱਚ ਨਾ, ਗੋਲਾ ਮਾਰਿਆ ਬਾਬਾ ਵੀਰ ਸਿੰਘ ਦਾ ਪੱਟ ਉੱਡਿਆ। ਉਹਨਾਂ ਨਾਲ ਰਬਾਬੀ ਨੂੰ ਕਿਹਾ ਸ਼ਬਦ ਸ਼ੁਰੂ ਕਰ, ਕੀਰਤਨ ਸ਼ੁਰੂ ਕਰ। ਉਹ ਕਹਿਣ ਲੱਗਾ ਬਾਬਾ ਜੀ ਸਾਂਝ ਨਹੀਂ, ਕਹਿਣ ਲੱਗੇ ਅੰਤਲੇ ਸਮੇਂ ਕੀਰਤਨ ਸਾਜ ਦਾ ਮਸਾਦ ਨਹੀਂ ਹੁੰਦਾ, ਤੂੰ ਬਸ ਗਾਉਣਾ ਸ਼ੁਰੂ ਕਰ ਦੇ। ਗੁਰਮੁਖ ਉਹਨਾਂ ਕੀਰਤਨ ਕਰਦਿਆਂ ਕਰ ਸੁਣਦਿਆਂ ਸਵਾਜ ਛੱਡੇ ਸਨ। ਇਹ ਸੰਤ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ, ਮਿਹਨਤ ਕਰੋ ਬੜੇ ਲੱਭਣਗੇ। ਮੈਂ ਆਪ ਨੂੰ ਫਿਰ ਅਰਜ਼ ਕਰਾਂਗਾ, ਸੰਤ ਹੈ ਮਿੱਤਰ ਸਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅੱਗ ਕਾਟਣ ਹਾਰਾ, ਸੰਤ ਚ ਇੰਨੀ ਤਾਕਤ ਹੈ ਕਿ ਨਜ਼ਰ ਭਰ ਕੇ ਦੇਖੇ ਕਰੋੜਾਂ ਜਨਮਾਂ ਦੇ ਪਾਪੀ ਬੰਦੇ ਦੇ ਪਾਪ ਕੱਟ ਦਿੰਦਾ, ਦੁੱਖ ਦੂਰ ਕਰਨ। ਅਗਲੀ ਤੁਕ ਬੜੀ ਡੂੰਗੀ, ਜੀ ਕੇ ਦਾ ਤਾਰਾ, ਜੀ ਦਾਨ ਮਹਾਂਪੁਰਖ ਦੇ ਸਕਦਾ। ਪਾਣੀ ਤਾਂ ਹਰ ਕੋਈ ਪਿਆ ਸਕਦਾ, ਪਰ ਬਾਣੀ ਕਮਾਈ ਵਾਲਾ ਪਿਆ ਸਕਦਾ ਹੈ। ਦੁੱਖ ਦੂਰ ਕਰਨ ਜੀ ਕੇ ਦਾ ਤਾਰਾ। ਅਗਲੀ ਸੂਰਬੀਰ ਬਚਨ ਕੇ ਬਲੀ, ਇਹ ਹੈ ਸੰਤ ਰਹਿਤ। ਸੁਣੋ ਮੇਰੇ ਭਾਈ, ਇਹ ਸੰਤ ਖਾਲਸਾ ਹੈ। ਮਹਾਰਾਜ ਕਹਿੰਦੇ ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਬਾਕੀ ਵਿਚਾਰ ਮੈਂ ਕੱਲ ਨੂੰ ਕਰਾਂਗਾ, ਕਿਉਂਕਿ ਆਪਾਂ ਅੱਜ ਲੜੀ ਟਰੈਕ ਬਣ ਗਿਆ ਹੈ। ਕੱਲ ਨੂੰ ਮੇਰੀ ਇੱਛਾ ਹੈ, ਕਿਉਂਕਿ ਆਪਾਂ ਮਤਲਬ ਕਥਾ ਕਰਨੀ। ਪਰ ਮੇਰੀ ਫਿਰ ਅਰਜ਼ੇ ਜੋ ਭਾਈ ਸਾਹਿਬ ਨੇ ਕਿਹਾ, ਸਾਡਾ ਇੱਕੋ ਬੇਨਤੀ, ਜੇ ਧੜੇਬੰਦੀ ਖਤਮ ਕਰੋ, ਕੱਲਿਆਂ ਕੱਲਿਆਂ ਨੂੰ ਮਾਰਨਗੇ। ਤੁਸੀਂ ਸਭ ਕੁਝ, ਸਾਨੂੰ ਸਭ ਪਤਾ ਉੱਥੇ ਕੀ ਕੁਝ ਹੁੰਦਾ। ਜਿੱਦਣ ਤੁਸੀਂ ਇੱਕ ਹੋ ਗਏ ਨਾ, ਇੱਕ ਨਿਸ਼ਾਨਾ, ਇੱਕ ਕੌਮ ਹੋ ਜਾਏ, ਉਹ ਗੁਰਮੁਖੋ ਬਾਹਰ ਵਾਲੀ ਇੱਕ ਹੋ ਜਾਓ। ਮੇਰੇ ਮਨ ਚ ਇੱਕ ਦਿਨ ਆਇਆ, ਜਿਹੜੇ ਬੰਦੇ ਸੇਵਾ ਕਰ ਰਹੇ, ਇੱਕ ਸੂਰਤਾ ਇੱਕ ਸਰਤਾ ਹੀ ਨਹੀਂ ਹੈਗੀ। ਇੱਕ ਬੰਦਾ ਖੂਨਦਾਨ ਕਰ ਰਿਹਾ, ਦੂਜਾ ਉਹਦੇ ਨਾਲ ਪਿੰਡ, ਉਹ ਗੁਰਮੁਖੋ ਇੱਕੋ ਚੀਜ਼ ਸਾਰੇ ਇੱਕੋ ਕਿਉਂ ਕਰੀ ਜਾਂਦੇ ਆ। ਕਿੰਨਾ ਚੰਗਾ ਹੋਵੇ ਭਗਤੀ ਭਾਵਨਾ ਵਾਲਿਆਂ ਦੀ ਇੱਕ ਇੱਕ ਲੜੀ ਬਣੀ ਹੋਵੇ, ਰਹੋ ਵੱਖ ਵੱਖ, ਬਾਰਾਂ ਮਿਸਲਾਂ ਕੀ ਪੈਣ ਜਦੇ ਬਣਾ ਕੇ ਰਹੋ, ਪਰ ਸੋਚ ਤੁਹਾਡੀ ਇੱਕ ਹੋਵੇ। ਮਿਸਲਾਂ ਸਨ, ਉਹਨਾਂ ਕਿਹਾ ਰਹੋ ਵੱਖਰੇ ਵੱਖਰੇ ਇਲਾਕੇ। ਪੰਜਾਬ ਤੇ ਕੀਤਾ ਹੋਇਆ ਹਮਲਾ ਪੰਥ ਤੇ ਹੋਵੇਗਾ, ਹਰਿਮੰਦਰ ਤੇ ਕੀਤਾ ਹਮਲਾ ਪੰਥ ਤੇ ਹੋਵੇਗਾ, ਉਦਣ ਸਾਰੇ ਇੱਕ ਹੋਵਾਂਗੇ। ਹਕੂਮਤ ਨੇ ਇਹੋ ਜਿਹਾ ਵੰਡਿਆ ਸੀ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ। ਸਤਿਗੁਰੂ ਕਿਰਪਾ ਕਰੇ, ਸਾਡੀਆਂ ਭੁੱਲਾਂ ਨਾ ਚਿਤਾਰਿਓ ਜੀ, ਆਓ ਨਾਮ ਜਪੀਏ, ਕੱਲ ਨੂੰ ਫਿਰ ਆਪਾਂ ਇਕੱਠੇ ਹੋਵਾਂਗੇ ਜੀ। ਕਿਰਪਾ ਕਰੋ ਸਾਰੇ ਭਾਈ ਸਾਹਿਬ, ਆਈ ਜੋ ਕੱਲ ਨੂੰ ਆਓ ਮਾੜਾ ਜੀ, ਤੁਸੀਂ ਅੱਜ ਨਾਲ ਥੋੜਾ ਜਿਹਾ ਆਪਾਂ ਸਵੇਰੇ ਛੁੱਟੀ ਹੈ ਨਾ ਜੀ। ਮੈਂ ਭਾਈ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਆਓ, ਆਪਾਂ ਰਲ ਕੇ ਨਾਮ ਜਪੀਏ। ਅਸਲੀ ਗੱਲ ਇਹ ਹੈ, ਕਰੋ ਕਿਰਪਾ ਜੀ, ਸਾਰੇ ਕਿਰਪਾ ਕਰੋ। ਪੰਜ ਸੱਤ ਮਿੰਟ ਆਪਾਂ ਲਾਣੇ ਨੇ ਜੀ, ਆ ਜਾਓ। ਸਤਨਾਮ।